सम्मान योग गुरु रूप साद संग जियो फतेह कबूल करने वाहिगुरु जी का खालसा वाहिगुरु जी की फतेह। धन गुरु नानक देव जी महाराज की मूल बाणी जिसनू सिख जगत विच मूल मंत्र कहिंदे ने ਇਹ ਵੱਡੇ ਰੂਪ ਵਿਚ ਗਾਲਬਨ 33 ਦਫਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਚ ਆਇਆ ਹੈ, ਛੋਟੀ ਦਫਾ ਛੋਟੇ ਰੂਪ ਵਿਚ ਸੈਂਕੜੇ ਦਫਾ। ਬਾਰ ਬਾਰ ਇਸਦਾ ਆਵਣਾ ਦਰਸਗਲ ਇਸ ਗੱਲ ਦਾ ਸੰਕੇਤ ਹੈ, ਇਸ਼ਾਰਾ ਹੈ ਕਿ ਮੂਲ ਮੰਤਰ ਤੈਨੂੰ ਚੇਤੇ ਹੋਣਾ ਚਾਹੀਦਾ, ਮੂਲ ਮੰਤਰ ਦੀ ਤੈਨੂੰ ਸਮਝ ਹੋਣੀ ਚਾਹੀਦੀ ਹੈ, ਮੂਲ ਮੰਤਰ ਦਾ ਤੈਨੂੰ ਬੋਧ ਹੋਣਾ ਚਾਹੀਦਾ। ਇਸ ਮੂਲ ਮੰਤਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਮੰਗਲਾ ਚਰਨ ਵੀ ਮੰਗਦੇ ਨੇ। ਇੱਕ ਪੁਰਾਣੀ ਪਰੰਪਰਾ ਹੈ ਭਾਰਤ ਦੀ, ਜਦ ਕੋਈ ਭਗਤ ਸੰਤ ਕਿਸੇ ਧਰਮ ਗ੍ਰੰਥ ਦੀ ਰਚਨਾ ਕਰਦਾ ਹੈ, ਉਸ ਤੋਂ ਪਹਿਲੇ ਮੰਗਲਾ ਚਰਨ ਕਰਦਾ ਹੈ, ਮੰਗਲ ਉਸਤਤੀ। ਤੋ ਅਕਸਰ ਮੰਗਲ ਦੋ ਦੇਵਤਿਆਂ ਦਾ ਆਉਂਦਾ, ਸੁਰਸਤੀ ਤੇ ਗਣੇਸ਼ ਦਾ। ਐਸੀ ਮਨੋਤ ਹੈ ਕਿ ਬੁੱਧੀ ਦਾਤਾ ਸੁਰਸਤੀ ਹੈ ਔਰ ਸਿੱਧੀ ਦਾਤਾ ਗਣੇਸ਼ ਹੈ। ਕਿਸੇ ਵੀ ਕਾਰਜ ਦੀ ਆਰੰਭਤਾ ਕਰਨੀ ਹੈ ਕਾਰੋਬਾਰ ਦੇ, ਤੋ ਕਾਰੋਬਾਰੀ ਲੋਕ ਪਹਿਲੇ ਗਣੇਸ਼ ਦਾ ਪੂਜਨ ਕਰਦੇ ਨੇ ਭਾਰਤ ਵਿਚ ਸਾਰੇ ਸਨਾਤਨੀ। ਪਰ ਗਿਆਨ ਦੀ ਸਾਧਨਾ ਕਰਨੀ ਹੈ, ਕੋਈ ਕਲਾ ਸਿੱਖਣੀ ਹੈ, ਕਵਿਤਾ, ਗੀਤ, ਸੰਗੀਤ, ਚਿੱਤਰਕਾਰੀ, ਨ੍ਰਿਤਕਾਰੀ, ਕੁਛ ਵੀ, ਤੋ ਇਸ ਤਰ੍ਹਾਂ ਦੇ ਪੁਰਸ਼ ਸੁਰਸਤੀ ਦਾ ਪੂਜਨ ਕਰਦੇ ਨੇ। ਇਹ ਦੋ ਭਾਰਤ ਦੇ ਸਿਰਮੌਰ ਹੋ ਗਏ, ਸੁਰਸਤੀ ਗਣੇਸ਼। ਔਰ ਮਨੁੱਖ ਨੂੰ ਦੋ ਚੀਜ਼ਾਂ ਹੀ ਚਾਹੀਦੀਆਂ ਨੇ, ਸਿੱਧੀ ਤੇ ਬੁੱਧੀ। ਸਿੱਧੀ ਦੇ ਚ ਸਾਰੇ ਪਦਾਰਥ ਆ ਜਾਂਦੇ ਨੇ, ਬੁੱਧੀ ਦੇ ਚ ਸਾਰਾ ਗਿਆਨ ਆ ਜਾਂਦਾ। ਤੇ ਦੋ ਤਰ੍ਹਾਂ ਦੀ ਬੁੱਕ ਹੈ, ਪਦਾਰਥਾਂ ਦੀ ਬੁੱਕ ਸਰੀਰ ਲਈ ਹੈ, ਗਿਆਨ ਦੀ ਬੁੱਕ ਬੁੱਧ ਲਈ ਹੈ, ਮਨ ਲਈ ਹੈ। ਅਗਰ ਸਰੀਰ ਨੂੰ ਸਾਰੇ ਪਦਾਰਥ ਵੀ ਮਿਲ ਜਾਣ ਤਾਂ ਵੀ ਮਨੁੱਖ ਦੇ ਅੰਦਰ ਕੁਛ ਐਸੇ ਪ੍ਰਸ਼ਨ ਨੇ, ਇਹ ਚੀਜ਼ ਕੀ ਹੈ, ਕਿਉਂ ਹੈ, ਜਾਣਨਾ ਚਾਹੁੰਦਾ ਹੈ, ਜਾਣਨ ਦੀ ਬੁੱਕ। ਇਹ ਜੋ ਜਾਣਨ ਦੀ ਬੁੱਕ ਹੈ, ਜੋ ਗਿਆਨ ਦੀ ਬੁੱਕ ਹੈ, ਇਹ ਬੌਧਕ ਬੁੱਕ ਹੈ, ਮਨੁੱਖ ਜਾਣਨਾ ਚਾਹੁੰਦਾ। ਔਰ ਜਿੰਨੇ ਚਿਰ ਤੱਕ ਉਸਨੂੰ ਜਾਣਕਾਰੀ ਸਹੀ ਮਿਲੇ ਨਾ, ਬੇਚੈਨ ਰਹਿੰਦਾ, ਤਣਾਓਗ੍ਰਸਤ ਰਹਿੰਦਾ, ਬੋਝ ਰਹਿੰਦਾ। ਇਸ ਤਰ੍ਹਾਂ ਦੀ ਇੱਕ ਮਨੋਤ ਚੱਲੀ ਕਿ ਸਿੱਧੀ ਦਾਤਾ ਗਣੇਸ਼ ਹੈ, ਬੁੱਧੀ ਦਾਤਾ ਸੁਰਸਤੀ ਹੈ। ਇਹ ਦੋ ਤਿਉਹਾਰ ਬੜੇ ਵੱਡੇ ਪੱਧਰ ਤੇ ਭਾਰਤ ਵਿਚ ਮਨਾਏ ਜਾਂਦੇ ਨੇ। ਗਣੇਸ਼ ਚਤੁਰਥੀ ਮਹਾਰਾਸ਼ਟਰ, ਗੁਜਰਾਤ, ਆਂਧਰਾ, ਕਰਨਾਟਕਾ, ਤਮਿਲ ਵਿਚ ਬੜੇ ਵੱਡੇ ਪੱਧਰ ਤੇ ਮਨਾਏ ਜਾਂਦੇ ਨੇ। ਔਰ ਇਨ੍ਹਾਂ ਦਿਨਾਂ ਚ ਫਿਰ ਝਾਕੀਆਂ ਨਿਕਲਦੀਆਂ, ਗਾਲਬਨ ਇਹ ਸ਼ਾਇਦ ਬਾਦਰੋਂ ਦੇ ਮਹੀਨੇ ਵਿਚ ਆਉਂਦੀ ਹੈ। ਦੂਸਰਾ ਤਿਉਹਾਰ ਹੈ ਸੁਰਸਤੀ ਪੂਜਨ, ਆਸਾਮ, ਬੰਗਾਲ, ਬਿਹਾਰ ਵਿਚ ਬੜੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ। ਔਰ ਇਹ ਗਾਲਬਨ ਦੁਸਹਿਰੇ ਦੇ ਦਿਨਾਂ ਚ ਆਉਂਦਾ, ਅਕਤੂਬਰ ਦੇ ਮਹੀਨੇ ਚ ਬੜੇ ਵੱਡੇ ਪੱਧਰ ਦੇ ਚ। ਜਿਤਨੇ ਵੱਡੇ ਪੱਧਰ ਤੇ ਇਨ੍ਹਾਂ ਦੋ ਦੇਵਤਿਆਂ ਦਾ ਪੂਜਨ ਹੈ, ਬਾਕੀਆਂ ਦਾ ਨਹੀਂ। ਕੋਈ ਦੁਕਾਨ ਦਾ ਮਹੂਰਤ ਹੈ, ਮਕਾਨ ਦਾ ਮਹੂਰਤ ਹੈ, ਕਾਰੋਬਾਰ ਦਾ ਮਹੂਰਤ ਹੈ, ਤੋ ਪੂਜਨ ਗਣੇਸ਼ ਦਾ। ਕਿਉਂਕਿ ਐਸਾ ਸਮਝ ਲਿਆ ਗਿਆ ਹੈ ਕਿ ਗਣੇਸ਼ ਸਿੱਧੀ ਦਾਤਾ ਹੈ। ਇੱਥੇ ਗੁਰਮਤ ਦਾ ਜ਼ਮਾਨਾ ਆਇਆ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਮਾਣ ਕਰਦੇ ਨੇ, ਮੈਂ ਨਾ ਗਣੇਸ਼ ਹੈ ਪ੍ਰਥਮ ਮਨਾਉ, ਕਿਸ਼ਨ ਵਿਸ਼ਨ ਕਬ ਹੋ ਨਹੀਂ ਦਿਆਉ, ਕਾਨ ਸੁਨੇ ਪਹਿਚਾਨ ਨ ਤਿੰਨ ਸਿਉਂ, ਲਿਵ ਲਾ ਗਈ ਮੋਰੀ ਪਗ ਇਨ ਸਿਉਂ। ਕਿਉਂ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਵਿਚਾਰ ਦਿੰਦੇ ਨੇ, ਇੱਕ ਓਵੰਕਾਰ ਸਭ ਸਿੱਧੀਆਂ ਤੇ ਸਾਰਾ ਗਿਆਨ ਉਸ ਇੱਕ ਤੋਂ ਆਉਂਦਾ ਹੈ, ਦੂਜਾ ਤੀਜਾ ਕੋਈ ਵੀ ਨਹੀਂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਨੂੰ ਖੋਲ ਕੇ ਇੰਜ ਵੀ ਬਿਆਨ ਕਰਦੇ ਨੇ, ਭਾਈ ਰੇ ਮਤ ਕੋਈ ਜਾਣੋ ਅਵਰ ਕਿਸੀ ਕੇ ਕਿਛ ਹਾਥ ਹੈ, ਸਭ ਕਰੇ ਘਰ ਆਇਆ, ਜਰਾ ਮਰਾ ਤਾਪ ਸਿਰਤ ਸਾਪ, ਸਭ ਹਰ ਕੇ ਵਸ ਹੈ, ਲਾਗ ਸਕੇ ਨਾ ਬਿਨ ਹਰ ਕੇ ਲਾਇਆ। ਉਸ ਦੀ ਬਣਾਈ ਹੋਈ ਨਿਯਮਾਵਲੀ ਦੇ ਮੁਤਾਬਕ ਤੰਦਰੁਸਤੀ ਹੈ, ਬਿਮਾਰੀ ਹੈ, ਸੁੱਖ ਹੈ, ਦੁੱਖ ਹੈ, ਜਨਮ ਨੇ ਮਰਨ ਹੈ, ਇਸ ਸਭ ਕੁਝ ਦੀ ਤਰਤੀਬ ਦੇਣ ਵਾਲਾ ਉਸ ਇੱਕ ਤੋਂ ਬਿਨਾਂ ਦੂਜਾ ਤੀਜਾ ਚੌਥਾ ਨਹੀਂ ਹੈ। ਇਸ ਵਾਸਤੇ ਗੁਰੂ ਨਾਨਕ ਦਾ ਕਲਾਮ, ਗੁਰੂ ਨਾਨਕ ਦੇ ਬੋਲ, ਗੁਰੂ ਨਾਨਕ ਦੀ ਸਿੱਖਿਆ ਦੀਕਸ਼ਾ ਇੱਕ ਤੋਂ ਆਰੰਭ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅਕਸ਼ਰ ਇੱਕ, ਉਹ ਇੱਕ ਕੀ ਹੈ? ਉਹ ਓੰਕਾਰ ਹੈ। ਇਸ ਦੀ ਲੰਬੀ ਚੌੜੀ ਆਪ ਵਿਆਖਿਆ ਸਰਵਣ ਕਰ ਚੁੱਕੇ। ਓੰਕਾਰ ਇੱਕ ਐਸੀ ਧੁਨੀ ਜਿਸ ਵਿੱਚ ਸਾਰਾ ਭਾਵ ਚੱਲ ਰਿਹਾ ਹੈ ਕਿ ਜਨਮ ਮਰਨ ਔਰ ਜੀਵਨ, ਇਸੀ ਚ ਸਭ ਕੁਛ ਹੋ ਰਿਹਾ ਹੈ। ਸੁਤੰਤਰ ਹੈ ਮਛਲੀ, ਸਾਗਰ ਦੇ ਜਿੱਥੇ ਭਰਮਣ ਕਰਨਾ ਚਾਹੇ ਕਰ ਸਕਦੀ ਹੈ, ਲੇਕਿਨ ਪੰਤੰਤਰ ਹੈ, ਬੱਝੀ ਹੋਈ ਹੈ, ਅਗਰ ਸਾਗਰ ਤੋਂ ਬਾਹਰ ਜਾਣਾ ਚਾਹੇ ਤਾਂ ਨਹੀਂ ਜਾ ਸਕਦੀ। ਖੁੱਲ੍ਹਾ ਇਸ ਨੂੰ, ਜਿੱਥੇ ਜਾਣਾ, ਸੱਜੇ ਜਾਣਾ, ਖੱਬੇ ਜਾਣਾ, ਪੂਰਬ ਜਾਣਾ, ਪੱਛਮ ਜਾਣਾ, ਖੁੱਲ੍ਹਾ। ਲੇਕਿਨ ਇਹ ਮਛਲੀ ਸੋਚੇ ਕਿ ਮੈਂ ਹੁਣ ਸਾਗਰ ਤੋਂ ਬਾਹਰ ਜਾਣਾ ਤੇ ਬਾਹਰ ਵਿਚਰਨਾ, ਨਹੀਂ ਵਿਚਰ ਸਕੇਗੀ। ਇਸ ਤਰ੍ਹਾਂ ਦੀ ਨਿਯਮਾਵਲੀ ਨਹੀਂ ਹੈ, ਪ੍ਰਭੂ ਦੀ ਬਣਾਈ ਹੋਈ ਨਿਯਮਾਵਲੀ ਹੈ। ਮਨੁੱਖ ਦਾ ਇਹ ਜਨਮ ਤੇ ਜੀਵਨ ਤੇ ਮਰਨ ਪਰਮਾਤਮਾ ਦੇ ਚ ਹੋ ਰਿਹਾ ਹੈ, ਈਸ਼ਵਰ ਦੇ ਵਿੱਚ ਹੋ ਰਿਹਾ ਹੈ। ਜੈਸੇ ਮਛਲੀ ਸਾਗਰ ਤੋਂ ਬਾਹਰ ਨਹੀਂ ਹੋ ਸਕਦੀ, ਅਸੀਂ ਪਰਮਾਤਮਾ ਤੋਂ ਬਾਹਰ ਨਹੀਂ ਹੋ ਸਕਦੇ। ਇਸੇ ਨੂੰ ਕਿਹਾ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਸਭ ਕੁਛ ਹੁਕਮ ਦੇ ਚ ਹੈ, ਉਸਦੀ ਬਣਾਈ ਹੋਈ ਨਿਯਮਾਵਲੀ ਦੇ ਚ ਹੈ, ਸਭ ਕੁਛ ਉਸੇ ਦੇ ਵਿੱਚ ਹੈ। ਇੱਕ ਬਹਾਵ ਚੱਲ ਰਿਹਾ, ਉਹ ਜੋ ਇੱਕ ਹੈ, ਜਿੱਥੇ ਓੰਕਾਰ ਹੈ ਉੱਥੇ ਉਹ ਸੱਤ ਹੈ। ਸੱਤ ਤੋਂ ਮੁਰਾਦ ਸਦੀਵੀ ਹੈ ਔਰ ਹੈ, ਮਿੱਥ ਨਹੀਂ ਹੈ, ਕਲਪਨਾ ਨਹੀਂ ਹੈ, ਕਹਾਣੀ ਨਹੀਂ ਹੈ, ਅਫਸਾਨਾ ਨਹੀਂ ਹੈ, ਮਿੱਥ ਨਹੀਂ ਹੈ, ਸੱਤ ਹੈ। ਉਹ ਜੋ ਇੱਕ ਹੈ ਓੰਕਾਰ ਹੈ, ਉਹ ਜੋ ਇੱਕ ਹੈ ਸੱਤ ਹੈ, ਉਹ ਜੋ ਇੱਕ ਹੈ ਨਾਮ ਵਾਲਾ ਹੈ, ਉਸੇ ਦਾ ਹੀ ਨਾਮ ਹੈ, ਅਮਿੱਟ ਨਾਮ ਹੈ, ਕਦੀ ਨਹੀਂ ਮਿੱਟਦਾ। ਕਹਿੰਦੇ ਨੇ ਫਲਾਣੇ ਦਾ ਨਾਮ ਬੜਾ ਉੱਚਾ ਹੋ ਗਿਆ, ਫਲਾਣੇ ਦਾ ਨਾਮ ਬੜਾ ਵੱਡਾ ਹੋ ਗਿਆ, ਤਾਂ ਵੱਡੇ ਹੋਣ ਤੋਂ ਮੁਰਾਦ ਕੇ ਅੱਖਰ ਜ਼ਿਆਦਾ ਜੁੜ ਗਏ ਨੇ, ਉੱਚੇ ਹੋਣ ਤੋਂ ਮੁਰਾਦ ਕੇ ਆਸਮਾਨ ਤੇ ਲਿਖਿਆ ਗਿਆ, ਨਹੀਂ ਉਸਦੀ ਸਮਰੱਥਾ ਵਧ ਗਈ, ਉਹਦੀ ਸ਼ਕਤੀ ਵਧ ਗਈ। ਨਾਮਣਾ ਪਰਮਾਤਮਾ ਦਾ ਹੀ ਹੈ, ਉਸੇ ਦਾ ਹੀ ਨਾਮ ਹੈ। ਪਹਿਚਾਣ ਮਾਤਰ ਵਾਸਤੇ ਵੀ ਜੋ ਨਾਮ ਦਿੱਤੇ ਗਏ ਔਰ ਮਹਾਂਪੁਰਸ਼ਾਂ ਦੀ ਪਕੜ ਦੇ ਚ ਆਏ, ਹਰ ਨਾਮ ਦੇ ਚੋਂ ਪ੍ਰਗਟ ਹੁੰਦਾ। ਇਸ ਵਾਸਤੇ ਸਾਹਿਬ ਕਹਿੰਦੇ ਤੇਰਾ ਹੀ ਨਾਮ ਹੈ, ਕਿਉਂਕਿ ਤੂੰ ਸੱਤ ਹੈ, ਤੇਰਾ ਨਾਮ ਸੱਤ ਹੈ। ਅਗਾਂਹ ਚੱਲ ਕੇ ਸਤਿਗੁਰ ਕਹਿੰਦੇ ਨੇ ਉਹ ਜੋ ਇੱਕ ਹੈ ਉਹ ਕਰਤਾ ਹੈ, ਕ੍ਰਿਤ ਨਹੀਂ ਹੈ, ਕਿਸੇ ਦਾ ਬਣਾਇਆ ਹੋਇਆ ਨਹੀਂ, ਸਭ ਕੁਛ ਨੂੰ ਬਣਾਉਣ ਵਾਲਾ ਹੈ। ਕੀ ਕੁਛ ਬਣਾਉਂਦਾ ਹੈ? ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਸਭ ਕੋ ਕਾਲ ਸਵਨ ਕੋ ਕਰਤਾ, ਸਭ ਨੂੰ ਬਣਾਉਣ ਵਾਲਾ, ਸਭ ਨੂੰ ਮੇਟਣ ਵਾਲਾ। ਸਭ ਕੋ ਕਾਲ ਸਵਨ ਕੋ ਕਰਤਾ, ਰੋਗ ਸੋਗ ਦੋਖਨ ਕੋ ਹਰਤਾ, ਇੱਕ ਚਿੱਤ ਜਾਂ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਤੋ ਈਸ਼ਵਰ ਕ੍ਰਿਤ ਨਹੀਂ ਹੈ, ਕਰਤਾ। ਜਿੱਥੇ ਸਭ ਕੁਛ ਉਸਦੀ ਕ੍ਰਿਤ ਹੈ, ਅਸੀਂ ਵੀ ਉਸਦੀ ਕ੍ਰਿਤ, ਇਹ ਹੱਥ ਪੈਰ ਵੀ ਉਸਦੀ ਕ੍ਰਿਤ, ਇਹ ਦਿਲ ਦਿਮਾਗ ਵੀ ਉਸਦੀ ਕ੍ਰਿਤ। ਤੇ ਮੈਂ ਦੁਹਰਾ ਦੇਵਾਂ, ਸਭ ਕੁਛ ਹੋ ਰਿਹਾ, ਕੀਤਾ ਨਹੀਂ ਜਾ ਰਿਹਾ। ਕਰਤਾ ਉਹ ਇੱਕੋ ਹੈ, ਉਸ ਤੋਂ ਹੋ ਰਿਹਾ। ਮਨੁੱਖ ਐਸਾ ਸਮਝੇ ਮੈਂ ਕੀਤਾ ਹੈ, ਤਾਂ ਇਹ ਕਰਤਾਪਨ ਪ੍ਰਗਟ ਹੋ ਗਿਆ, ਇਸ ਨੂੰ ਸਤਿਗੁਰੂ ਕਹਿੰਦੇ ਨੇ ਕਰਮ ਕਰਤ ਹੋਵੇ ਨਹਿ ਕਰਮ। ਉਂਝ ਤੇ ਧਰਮ ਦੇ ਬਹੁਤ ਸਾਰੇ ਪਹਿਲੂ ਬੜੇ ਬਾਰੀਕ ਨੇ, ਅਭਿਆਸੀਆਂ ਤੋਂ ਬਿਨਾਂ ਸਮਝ ਚ ਨਹੀਂ ਆਵੇਗੀ। ਇਹ ਵਿਸ਼ਾ ਬਹੁਤ ਬਾਰੀਕ ਹੈ, ਕਰਤਾ ਤੂੰ ਨਹੀਂ ਹੈ ਉਹ ਹੈ, ਤੂੰ ਕਿਸੇ ਚੀਜ਼ ਦਾ ਵੀ ਕਰਤਾ ਨਹੀਂ ਹੈ। ਹੋ ਰਿਹਾ ਸਭ ਕੁਛ, ਕੀਤਾ ਨਹੀਂ ਜਾ ਰਿਹਾ। ਕਰਮ ਕਰਤ ਹੋਵੇ ਨੈ ਕਰਮ ਤਿਸ ਬੈ ਸੁਨੋ ਕਾ ਨਿਰਮਲ ਧਰਮ। ਜਦ ਮਨੁੱਖ ਦੇ ਅੰਦਰ ਕਰਤਾਪਨ ਮਿਟਦਾ ਹੈ, ਕਹਿੰਦੇ ਨੇ ਕਰਤਾਰ ਪ੍ਰਗਟ ਹੋ ਜਾਂਦਾ, ਈਸ਼ਵਰ ਪ੍ਰਗਟ ਹੋ ਜਾਂਦਾ, ਮਨੁੱਖ ਦੀ ਮੈਂ ਮਿਟ ਜਾਂਦੀ ਹੈ। ਮਨੁੱਖ ਕਰਤਾ ਇਸੇ ਦੇ ਆਸਰੇ ਤੇ ਇਸਦਾ ਹੰਕਾਰ ਰਹਿੰਦਾ ਹੈ, ਤੇ ਮਨੁੱਖ ਦਾ ਕਰਤਾਪਨ ਜਿਤਨਾ ਖਤਮ ਹੁੰਦਾ ਇਸਦਾ ਹੰਕਾਰ ਉਤਨਾ ਮਿਟਦਾ ਹੈ। ਤੇ ਜਿਸ ਦਿਨ ਕਹਿ ਦਿੰਦਾ ਨਹੀਂ ਸਭ ਕੁਝ ਹੋ ਰਿਹਾ ਕੀਤਾ ਨਹੀਂ ਜਾ ਰਿਹਾ। ਜੈਸੇ ਅਸੀਂ ਮਕਾਨ ਬਣਾਉਂਦੇ ਹਾਂ ਪਰ ਮਕਾਨ ਤੋਂ ਪੁੱਛਦੇ ਨਹੀਂ ਤੂੰ ਬਣਨਾ ਵੀ ਚਾਹੁੰਦਾ ਕਿ ਨਹੀਂ, ਤੇ ਜੇ ਉਹਨੂੰ ਢਾਹਣਾ ਹੋਵੇ ਤੇ ਪੁੱਛਦੇ ਨਹੀਂ ਤੂੰ ਗਿਰਨਾ ਵੀ ਚਾਹੁੰਦਾ ਕਿ ਨਹੀਂ। ਕੋਈ ਪਰਮਾਤਮਾ ਨੇ ਸਾਥੋਂ ਨਹੀਂ ਪੁੱਛਿਆ ਤੂੰ ਜੰਮਣਾ ਚਾਹੁੰਦਾ ਕਿ ਨਹੀਂ, ਔਰ ਤੂੰ ਮਰਨਾ ਵੀ ਚਾਹੁੰਦਾ ਕਿ ਨਹੀਂ। ਮੌਤ ਵੀ ਹੋਵੇਗੀ, ਜਨਮ ਵੀ ਹੋਇਆ, ਪਰ ਜਨਮ ਮਰਨ ਹਮਰੇ ਵਸ ਨਾਹੀਂ। ਜੋਰ ਨਾ ਜੀਵਨ ਮਰਨ ਨਾ ਜੋਰ, ਨਾ ਜਨਮ ਦੇ ਸਾਡਾ ਜ਼ੋਰ ਨਾ ਮਰਨ ਦੇ ਸਾਡਾ ਜ਼ੋਰ। ਇਹ ਜਨਮ ਮਰਨ ਇੱਕ ਹੁਕਮ ਹੈ, ਜੰਮਣ ਮਰਨਾ ਹੁਕਮ ਹੈ, ਬਾਣੇ ਆਵੇ ਜਾਏ। ਨਾ ਜਨਮ ਸਾਡੇ ਹੱਥ ਚ ਨਾ ਮਰਨ ਸਾਡੇ ਹੱਥ ਚ। ਤੇ ਜੇ ਜਨਮ ਸਾਡੇ ਹੱਥ ਚ ਨਹੀਂ, ਮਰਨ ਸਾਡੇ ਹੱਥ ਚ ਨਹੀਂ, ਜੀਵਨ ਵੀ ਸਾਡੇ ਹੱਥ ਚ ਨਹੀਂ। ਹੋ ਰਿਹਾ ਸਭ ਕੁਝ, ਕੀਤਾ ਨਹੀਂ ਜਾ ਰਿਹਾ। ਇਸ ਨੂੰ ਇੱਕ ਛੋਟੀ ਜਿਹੀ ਗਾਥਾ ਰਾਹੀਂ ਮੈਂ ਸਪਸ਼ਟ ਕਰਨ ਦੀ ਕੋਸ਼ਿਸ਼ ਕਰਾਂ। ਕਿਸੇ ਧਾਰਮਿਕ ਵਿਦਵਾਨ ਨੇ ਇਸ ਕਹਾਣੀ ਦੇ ਰਾਹੀਂ, ਇਸ ਗਾਥੇ ਦੇ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਟ੍ਰੇਨ ਦੇ ਵਿੱਚ ਇੱਕ ਮੁਸਾਫਰ ਸਫ਼ਰ ਕਰ ਰਿਹਾ ਹੈ ਔਰ ਉਸਨੇ ਆਪਣਾ ਅਟੈਚੀ, ਆਪਣਾ ਸੂਟ ਕੇਸ ਸਿਰ ਤੇ ਰੱਖਿਆ ਹੋਇਆ ਹੈ, ਬੈਠਾ ਟ੍ਰੇਨ ਦੇ ਵਿੱਚ ਹੈ। ਕੋਲ ਨਾਲ ਬੈਠਿਆਂ ਨੂੰ ਤਰਸ ਆ ਗਿਆ ਵੀ ਪੁਰਖਾ ਰੱਖਦੇ ਕਿਸੇ ਇੱਕ ਪਾਸੇ, ਕਿਸੇ ਰੈਕ ਚ ਰੱਖਦੇ, ਕਿਧਰੇ ਵੀ ਰੱਖਦੇ, ਸੀਟ ਦੇ ਪਿੱਛੇ ਰੱਖਦੇ, ਸਿਰ ਤੇ ਤੂੰ ਕਿਉਂ ਚੁੱਕਿਆ ਇਤਨਾ ਬੋਝ? ਕਹਿੰਦਾ ਟ੍ਰੇਨ ਤੇ ਬੋਝ ਵੱਧ ਜਾਏਗਾ, ਸਾਡਾ ਹੀ ਬੋਝ ਕਾਫੀ ਹੈ। ਤੇ ਹੁਣ ਕੌਣ ਦੱਸੇ, ਜਿਸ ਟ੍ਰੇਨ ਨੇ ਤੈਨੂੰ ਚੁੱਕਿਆ ਹੋਇਆ ਸੂਟਕੇਸ ਉਸੇ ਨੇ ਚੁੱਕਿਆ ਹੋਇਆ, ਪਰ ਇਹ ਸਮਝਦਾ ਨਹੀਂ ਮੈਂ ਚੁੱਕਿਆ ਹੋਇਆ। ਟ੍ਰੇਨ ਦਾ ਬੋਝ ਜ਼ਰਾ ਹਲਕਾ ਹੋ ਜਾਏ, ਟ੍ਰੇਨ ਦੇ ਉੱਤੇ ਬੋਝ ਨਾ ਪਾਈਏ। ਕੁਛ ਵੀ ਮਨੁੱਖ ਨੇ ਨਹੀਂ ਚੁੱਕਿਆ ਹੋਇਆ, ਇਹ ਵੀ ਮੈਂ ਅਰਜ਼ ਕਰਦੇ ਹਾਂ। ਜਿਸ ਨੇ ਸਾਨੂੰ ਚੁੱਕਿਆ ਹੋਇਆ, ਜਿਸ ਦੇ ਆਸਰੇ ਤੇ ਅਸੀਂ ਚੱਲ ਰਹੇ ਹਾਂ, ਉਸੇ ਦੇ ਆਸਰੇ ਤੇ ਸਭ ਕੁਝ ਚੱਲ ਰਿਹਾ। ਜਦ ਮਨੁੱਖ ਐਸਾ ਕਹਿੰਦਾ ਕਿ ਮੇਰੇ ਆਸਰੇ ਤੇ ਚੱਲ ਰਿਹਾ, ਅੱਜ ਤੋਂ ਕੋਈ 25-30 ਸਾਲ ਪੁਰਾਣੀ ਗੱਲ ਹੈ। ਦਿੱਲੀ ਵਿੱਚ ਇੱਕ ਬੰਦੇ ਨੇ ਇਸ ਤਰ੍ਹਾਂ ਮੈਨੂੰ ਆਖਿਆ, ਗਿਆਨੀ ਜੀ ਜੇ ਮੈਂ ਨਾ ਹਾਂ ਤੇ ਸਕੂਲ ਬੰਦ ਹੋ ਜਾਏ, ਤੇ ਮੈਂ ਨਾ ਆਉਂਦਾ ਤੇ ਜਲੂਸ ਨਹੀਂ ਨਿਕਲਣਾ ਸੀ, ਬੰਦ ਹੋ ਜਾਣਾ ਸੀ, ਔਰ ਮੈਂ ਨਾ ਆਉਂਦਾ ਤੇ ਇਹ ਗੁਰਦੁਆਰਾ ਮੁਕੰਮਲ ਵੀ ਨਹੀਂ ਆਉਣਾ ਸੀ। ਇਹ ਤਿੰਨ ਚਾਰ ਗੱਲਾਂ ਇੱਕੋ ਹੀ ਸਾਦ ਚ ਕਹਿ ਗਏ, ਮੈਂ ਨਾ ਆਉਂਦਾ ਇਹ ਜਲੂਸ ਨਹੀਂ ਨਿਕਲਣਾ ਸੀ, ਇਹ ਸਕੂਲ ਨਹੀਂ ਚੱਲਣਾ ਸੀ। ਤੇ ਮੈਂ ਉਸਨੂੰ ਕਹਿ ਬੈਠਾ ਕਿਧਰੇ, ਮੈਂ ਕਿਹਾ ਤੂੰ ਮਰ ਕੇ ਦੇਖ, ਸਭ ਕੁਛ ਆਉਂਦਾ ਰਹੇਗਾ, ਸਕੂਲ ਵੀ ਚੱਲਦਾ ਰਹੇਗਾ, ਜਲੂਸ ਵੀ ਨਿਕਲਦੇ ਰਹਿਣਗੇ, ਗੁਰਦੁਆਰੇ ਵੀ ਬਣਦੇ ਰਹਿਣਗੇ, ਸਭ ਕੁਛ ਆਉਂਦਾ ਰਹੇਗਾ, ਤੂੰ ਮਰ ਕੇ ਵੇਖ। ਮੈਨੂੰ ਕਹਿਣ ਲੱਗਾ ਤੁਸੀਂ ਗਿਆਨੀ ਕਥਾਵਾਚਕ, ਤੁਹਾਡੇ ਮੂੰਹੇ ਗੱਲ ਸ਼ੋਭਾ ਨਹੀਂ ਦਿੰਦੀ। ਤੇ ਮੈਂ ਕਿਹਾ ਮੈਂ ਵੀ ਕਹਿੰਦਾ ਤੁਹਾਡੇ ਮੂੰਹੇ ਗੱਲ ਸ਼ੋਭਾ ਨਹੀਂ ਦਿੰਦੀ ਜਿਹੜੀ ਆਖੀਏ ਤੁਸੀਂ। ਜਗਤ ਦਾ ਕਰਤਾ ਤੂੰ ਨਹੀਂ ਹੈ, ਕੀਤੀ ਗਈ ਦੇਖ ਵਾਜੇ ਵਜਾਏ, ਵਹੀ ਇਹ ਕਰੇ ਸੀ ਜੋ ਸਾਚਾ ਖੁਦਾ ਹੈ, ਪਤਾ ਨਹੀਂ ਤੇਰੇ ਜੈਸੇ ਕਿਤਨੇ ਆਏ ਤੇ ਚਲੇ ਗਏ। ਵਹੀ ਇੱਕ ਰੈਸੀ ਜੋ ਸਾਚਾ ਖੁਦਾ ਹੈ, ਕਰਤਾ ਤੇ ਉਹ ਹੈ। ਤੂੰ ਤੇ ਨਿਮਿਤ ਮਾਤਰ ਹੈ, ਅਰ ਕਹਿ ਦੇਈਏ ਨਿਮਿਤ ਵੀ ਉਸੇ ਨੇ ਬਣਾਇਆ ਹੈ। ਨਿਮਿਤ ਕਹਿੰਦੇ ਨੇ ਜਿਸ ਦੇ ਰਾਹੀਂ ਹੋਵੇ। ਇਸ ਦੇ ਉੱਤੇ ਨਿਆਇ ਸ਼ਾਸਤਰ ਦੇ ਕਰਤਾ ਗੌਤਮ ਨੇ ਬੜਾ ਜ਼ੋਰ ਦਿੱਤਾ ਹੈ। ਉਹ ਕਹਿੰਦਾ ਜੈਸੇ ਕੁਮਾਰ ਕਰਤਾ ਹੈ ਘੜੇ ਦਾ, ਪਰ ਕਾਰਨ ਨਹੀਂ ਹੈ। ਕਾਰਨ ਤੇ ਮਿੱਟੀ ਹੈ। ਅਗਰ ਮਿੱਟੀ ਨਾ ਹੋਵੇ ਤਾਂ ਫਿਰ ਕੁਮਾਰ ਘੜਾ ਨਹੀਂ ਬਣਾ ਸਕਦਾ। ਸੁਨਾਰ ਗਹਿਣਿਆਂ ਦਾ ਕਰਤਾ ਜ਼ਰੂਰ ਹੈ, ਪਰ ਕਾਰਨ ਨਹੀਂ ਹੈ। ਕਾਰਨ ਤੇ ਸੋਨਾ ਹੈ। ਅਗਰ ਸੋਨਾ ਨਾ ਹੋਵੇ ਤਾਂ ਕਿਸ ਤਰ੍ਹਾਂ ਬਣਾਏਗਾ? ਗਹਿਣੇ ਕਿਸ ਤਰ੍ਹਾਂ ਬਣਾਏਗਾ? ਧਾਤੂ ਹੀ ਨਹੀਂ ਹੈ ਤੇ ਗਹਿਣੇ ਕਿਸ ਤਰ੍ਹਾਂ ਬਣਾਏਗਾ? ਤੋ ਸੁਨਾਰ ਕਰਤਾ ਜ਼ਰੂਰ ਹੈ, ਕਾਰਨ ਨਹੀਂ ਹੈ। ਕੁਮਾਰ ਘੜੇ ਦਾ ਕਰਤਾ ਜ਼ਰੂਰ ਹੈ, ਕਾਰਨ ਨਹੀਂ ਹੈ। ਫਿਰ ਅੱਗੇ ਇੱਕ ਹੋਰ ਦਲੀਲ ਦਿੰਦਾ ਹੈ, ਇੱਕ ਕਰਤਾ, ਇੱਕ ਕਾਰਨ, ਇੱਕ ਨਿਮਿਤ ਕਾਰਨ, ਨਿਮਿਤ ਉਪਾਦਾਨ ਕਾਰਨ। ਕਹਿੰਦਾ ਕੁਮਾਰ ਵੀ ਨਹੀਂ ਬਣਾ ਸਕੇਗਾ, ਮਿੱਟੀ ਵੀ ਹੈ, ਕੁਮਾਰ ਵੀ ਹੈ, ਪਰ ਕੁਮਾਰ ਮਿੱਟੀ ਚੋਂ ਵੀ ਨਹੀਂ ਬਣਾ ਸਕੇਗਾ, ਕਿਉਂਕਿ ਮਿੱਟੀ ਤੇ ਕਾਰਨ ਹੈ ਨਾ। ਅਗਰ ਨਿਮਿਤ ਉਪਾਦਕ ਉਪਾਦਾਨ ਕਾਰਨ ਨਾ ਹੋਵੇ, ਘੁੰਮਦਾ ਹੋਇਆ ਚੱਕ ਨਾ ਹੋਵੇ, ਤੂੰ ਕਿਸ ਤਰ੍ਹਾਂ ਬਣਾਏਗਾ? ਹੱਥ ਚ ਬਣਾਏਗਾ? ਸੁਨਾਰ ਵੀ ਸੋਨੇ ਦੇ ਚੋਂ ਗਹਿਣੇ ਨਹੀਂ ਬਣਾ ਸਕੇਗਾ ਅਗਰ ਉਸਦੇ ਕੋਲ ਔਜ਼ਾਰ ਨਹੀਂ ਨੇ। ਨਿਮਿਤ ਉਪਾਦਾਨ ਕਾਰਨ। ਤੋਂ ਨਿਆਇ ਸ਼ਾਸਤਰ ਦਾ ਕਰਤਾ ਕਿਸੇ ਵੀ ਕ੍ਰਿਤ ਨੂੰ ਤਿੰਨ ਹਿੱਸਿਆਂ ਚ ਵੰਡਦਾ ਹੈ, ਕਰਤਾ, ਕਾਰਨ ਤੇ ਨਿਮਿਤ ਉਪਾਦਾਨ ਕਾਰਨ। ਤਿੰਨਾਂ ਦਾ ਸੰਯੋਗ ਜੁੜਦਾ ਹੈ, ਕਿਸੇ ਦੀ ਸਿਰਜਣਾ ਆਉਂਦੀ ਹੈ, ਰਚਨਾ ਆਉਂਦੀ ਹੈ, ਉਂਝ ਨਹੀਂ। ਕਰਤਾ, ਕਾਰਨ, ਨਿਮਿਤ ਉਪਾਦਾਨ ਕਾਰਨ। ਗੁਰੂ ਗ੍ਰੰਥ ਸਾਹਿਬ ਵਿੱਚ ਇਸ ਤਰ੍ਹਾਂ ਦੀਆਂ ਦਲੀਲਾਂ ਕਿਸੇ ਹੋਰ ਪੱਖ ਨੂੰ ਸਿੱਧ ਕਰਨ ਵਾਸਤੇ ਦਿੱਤੀਆਂ ਗਈਆਂ ਨੇ ਕਿ ਕੱਲੀ ਚੀਜ਼ ਆਪਣੇ ਆਪ ਵਿੱਚ ਕਿਤਨੀ ਹੀ ਮਹਾਨ ਕਿਉਂ ਨਾ ਹੋਵੇ, ਦੂਸਰੇ ਦੇ ਸੰਯੋਗ ਤੋਂ ਬਿਨਾਂ ਆਪਣੇ ਗੁਣ ਨਹੀਂ ਪ੍ਰਗਟ ਕਰ ਸਕੇਗੀ, ਕਤਈ ਨਹੀਂ ਕਰ ਸਕੇਗੀ। ਹੁਣ ਇਸ ਦੇ ਉੱਤੇ ਕੁਝ ਉਦਾਹਰਣ ਚਾਹੀਦੇ ਨੇ, ਪ੍ਰਮਾਣ ਚਾਹੀਦੇ ਨੇ। ਤੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਹੀ ਪਹਿਲੇ ਬੋਲ ਲਈ ਹੈ। ਆਪ ਕਹਿੰਦੇ ਨੇ ਬਿਨ ਬਾਜੇ ਕੈਸੇ ਨਿਰਤਕਾਰੀ, ਬਿਨ ਕੰਠੇ ਕੈਸੇ ਗਾਵਨਹਾਰੀ। ਕੋਈ ਮਨੁੱਖ ਨਿਰਤ ਕਲਾ ਵਿੱਚ ਬੜਾ ਮਾਹਿਰ ਹੋਵੇ ਤੇ ਨਾਚ ਆਪਣੇ ਆਪ ਦੇ ਵਿੱਚ ਕਲਾ ਹੈ, ਇੱਕ ਆਰਟ ਹੈ ਬਹੁਤ ਵੱਡਾ। ਪਰ ਸਤਿਗੁਰ ਕਹਿੰਦੇ ਨੇ ਜੇ ਕਿਧਰੇ ਹੈ ਵਾਜੇ ਨਹੀਂ ਵੱਜ ਰਹੇ, ਤਾਲ ਨਹੀਂ ਪੂਰਿਆ ਜਾ ਰਿਹਾ, ਤੇ ਇਹ ਨਾਚ ਨਾਚ ਨਹੀਂ ਹੈ, ਛਾਲਾਂ ਮਾਰਨਾ ਹੈ, ਟੱਪਣਾ ਹੈ, ਨੱਚਣਾ ਨਹੀਂ ਹੈ। ਇਹ ਤਾਂ ਟੱਪਣਾ ਹੈ। ਨੱਚਣਾ ਤੇ ਉਹ ਹੁੰਦਾ ਜੋ ਤਾਲ ਦੇ ਚ ਹੋਵੇ, ਟੱਪਣਾ ਉਹ ਹੁੰਦਾ ਜੋ ਬੇਤਾਲਾ। ਤੋ ਨਿਰਤਕਾਰ ਨੂੰ ਤਾਲ ਚਾਹੀਦਾ, ਨਿਰਤ ਨੂੰ ਤਾਲ ਚਾਹੀਦਾ, ਦੋਹਾਂ ਨਾਲ ਫਿਰ ਗੱਲ ਬਣਦੀ ਹੈ। ਬਿਨ ਕੰਠੇ ਕੈਸੇ ਗਾਵਨਹਾਰੀ। ਕੋਈ ਸੰਗੀਤ ਦੀਆਂ ਸਾਰੀਆਂ ਬਾਰੀਕੀਆਂ ਨੂੰ ਸਮਝਦਾ ਹੋਵੇ, ਜਾਣਦਾ ਹੋਵੇ, ਰਾਗ ਦੀਆਂ ਸਭ ਕੁਝ ਉਸਨੂੰ ਪਤਾ ਹੋਵੇ, ਇਸ ਰਾਗ ਵਿੱਚ ਕੋਮਲ ਸੁਰਾਂ ਲੱਗਦੀਆਂ ਨੇ ਕਿ ਤੀਬਰ, ਇਹ ਰਾਗ ਪੰਜ ਸੁਰਾਂ ਦਾ ਹੈ ਕਿ ਚਾਰ ਸੁਰਾਂ ਦਾ ਹੈ, ਔਰ ਹਰ ਤਰ੍ਹਾਂ ਦੇ ਉਤਾਰ ਚੜਾਓ ਦਾ ਇਸ ਨੂੰ ਪੂਰਾ ਗਿਆਨ ਹੋਵੇ। ਲੇਕਿਨ ਰਾਗ ਨੂੰ ਪ੍ਰਗਟ ਕਰਨ ਲਈ ਕੰਠ ਨਹੀਂ ਹੈ, ਗਲਾ ਨਹੀਂ ਹੈ, ਤੂੰ ਕਿਸ ਤਰ੍ਹਾਂ ਪ੍ਰਗਟ ਕਰੇਗਾ? ਸਾਰੀ ਜਾਣਕਾਰੀ ਬੇਮੈਨੀ ਹੋ ਗਈ। ਜ਼ੀਲ ਬਿਨਾਂ ਕੈਸੇ ਬਜੇ ਰਬਾਬ। ਰਬਾਬ ਇੱਕ ਐਸਾ ਇਰਾਨੀ ਸੂਫੀ ਫਕੀਰਾਂ ਦਾ ਸਾਜ਼ ਹੈ ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬੜਾ ਪਿਆਰਾ ਲੱਗਿਆ। ਰਬਾਬ ਵੱਜ ਰਹੀ ਹੋਏ ਤੇ ਰਬਾਬ ਦੇ ਉੱਤੇ ਅਗਰ ਕੋਈ ਗਾ ਰਿਹਾ ਹੈ, ਤਬਲਾ ਨਹੀਂ ਹੈ ਤਾਂ ਵੀ ਕੰਮ ਚੱਲੇਗਾ, ਢੋਲਕ ਨਹੀਂ ਹੈ ਤਾਂ ਵੀ ਚੱਲੇਗਾ, ਮਰਦੰਗ ਨਹੀਂ ਹੈ ਤਾਂ ਵੀ ਚੱਲੇਗਾ, ਕਿਉਂਕਿ ਰਬਾਬ ਇੱਕ ਐਸਾ ਸਾਜ਼ ਹੈ ਜਿਸ ਵਿੱਚ ਸੁਰ ਵੀ ਹੈ ਤੇ ਤਾਲ ਵੀ ਹੈ। ਸਿਰਫ ਰਬਾਬ ਦੀ ਧੁਨ ਦੇ ਉੱਤੇ ਗਾ ਵੀ ਰਹੇ ਆਉਂਦੇ ਨੇ, ਅਕਵਾਨੀ ਨੱਚ ਵੀ ਰਹੇ ਆਉਂਦੇ ਨੇ, ਕਿਉਂਕਿ ਸੁਰ ਵੀ ਹੈ ਤਾਲ ਵੀ ਹੈ। ਇਹ ਸਾਜ਼ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬਹੁਤ ਪਿਆਰਾ ਲੱਗਿਆ, ਬਹੁਤ ਚੰਗਾ ਲੱਗਿਆ, ਇਹੀ ਨਾਲ ਰੱਖਿਆ। ਪਰ ਰਬਾਬ ਚਾਹੇ ਕਿਤਨਾ ਸੋਹਣਾ ਹੋਵੇ, ਖੂਬਸੂਰਤ ਹੋਵੇ, ਉਹਦੀਆਂ ਤਾਰਾਂ ਸਾਰੀਆਂ ਸੁਰ ਦੇ ਚੋਵਨ ਵੱਜੀਆਂ ਹੋਈਆਂ ਹੋਵਨ, ਪਰ ਹੱਥ ਦੇ ਜ਼ੀਲ ਲੋਹੇ ਦਾ ਟੁਕੜਾ ਨਹੀਂ ਜਿਸ ਨਾਲ ਵੱਜਦਾ ਹੈ। ਤਾਂ ਮਹਾਰਾਜ ਕਹਿੰਦੇ ਰਬਾਬ ਪਿਆਰਾ ਜਾਏਗਾ ਉਸ ਜ਼ੀਲ ਤੋਂ ਬਿਨਾਂ। ਜ਼ੀਲ ਬਿਨਾਂ ਕੈਸੇ ਵਜੇ ਰਬਾਬ। ਕੋਈ ਚੀਜ਼ ਆਪਣੇ ਆਪ ਵਿੱਚ ਕਿਤਨੀ ਹੀ ਮਹਾਨ ਕਿਉਂ ਨਹੀਂ ਹੈ, ਔਰ ਗੁਣ ਰੱਖਦੀ ਹੋਵੇ, ਸਮਰੱਥਾ ਰੱਖਦੀ ਹੋਵੇ, ਦੂਸਰੇ ਦੇ ਸੰਯੋਗ ਤੋਂ ਬਿਨਾਂ ਉਹ ਆਪਣੇ ਗੁਣ ਤੇ ਕਲਾ ਨੂੰ ਪ੍ਰਗਟ ਨਹੀਂ ਕਰ ਸਕੇਗੀ। ਇਸ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤੇ ਬਿਲਕੁਲ ਆਲਮਾਨਾ ਢੰਗ ਨਾਲ ਬਿਆਨ ਕੀਤਾ। ਭਾਈ ਸਾਹਿਬ ਕਹਿੰਦੇ ਨੇ, ਜੈਸੇ ਬਿਨ ਪਵਨ ਕਵਨ ਗੁਣ ਚੰਦਨ ਲੇ, ਬਿਨ ਮੈਲਾਗਰ ਪਵਨ ਕਤ ਵਾਸ ਹੈ। ਫੁੱਲਾਂ ਵਿੱਚ ਮਹਿਕ ਹੈ, ਅਤਰ ਸੈਂਟ ਮਨੁੱਖ ਨੇ ਕੱਪੜਿਆਂ ਨੂੰ ਲਾਇਆ ਹੋਵੇ, ਚੰਦਨ ਵਿੱਚ ਖੁਸ਼ਬੂ ਹੈ, ਪਰ ਹਵਾ ਨਾ ਹੋਵੇ ਤਾਂ ਕੁਛ ਵੀ ਨਹੀਂ ਪਤਾ ਚੱਲੇਗਾ। ਫੁੱਲਾਂ ਦੀ ਮਹਿਕ ਪਵਨ ਦੇ ਮੋਢਿਆਂ ਤੇ ਅਸਵਾਰ ਹੋ ਕੇ ਦੂਰ ਦੂਰ ਤੱਕ ਜਾਂਦੀ ਹੈ। ਕੱਪੜਿਆਂ ਨੂੰ ਲਾਇਆ ਹੋਇਆ ਅਤਰ ਸੈਂਟ ਪਵਨ ਦੇ ਮੋਢਿਆਂ ਤੇ ਅਸਵਾਰ ਹੋ ਕੇ ਸਾਨੂੰ ਮੁਅੱਤਰ ਕਰਦਾ, ਦੂਸਰਿਆਂ ਨੂੰ ਮੁਅੱਤਰ ਕਰਦਾ, ਹਵਾ ਹੀ ਨਹੀਂ। ਤਾਂ ਭਾਈ ਸਾਹਿਬ ਕਹਿੰਦੇ ਚੰਦਨ ਦੀ ਖੁਸ਼ਬੂ ਚੰਦਨ ਦੇ ਵਿੱਚ ਰਹਿ ਜਾਏਗੀ, ਤੇ ਚੰਦਨ ਤਾਂ ਹੀ ਚੰਦਨ ਹੈ ਕਿ ਇਸ ਦੀ ਖੁਸ਼ਬੂ ਬਾਹਰ ਪ੍ਰਗਟ ਹੋਵੇ। ਤੇ ਜੇ ਖੁਸ਼ਬੂ ਚੰਦਨ ਤੋਂ ਬਾਹਰ ਪ੍ਰਗਟ ਹੀ ਨਹੀਂ ਹੋਈ ਤਾਂ ਚੰਦਨ ਤੇ ਇੱਕ ਆਮ ਲੱਕੜ ਵਿੱਚ ਫਰਕ ਕੀ ਹੈ? ਫਿਰ ਤੇ ਕੁਛ ਵੀ ਨਹੀਂ। ਸ਼ੇਖ ਸਾਦੀ ਸਾਹਿਬ ਕਹਿੰਦੇ ਨੇ, ਊਦ ਗਰਬੂ ਨਾ ਬਾਸ਼ਦ ਹੈਜ਼ਮ ਅਸਤ। ਅਗਰ ਚੰਦਨ ਵਿੱਚ ਖੁਸ਼ਬੂ ਹੀ ਨਹੀਂ ਹੈ ਤਾਂ ਫਿਰ ਉਹ ਇੱਕ ਆਮ ਲੱਕੜ ਹੈ, ਉਸਨੂੰ ਚੰਦਨ ਕਹਿਣ ਦੀ ਲੋੜ ਹੀ ਨਹੀਂ ਹੈ। ਊਦ ਗਰਬੂ ਨਾ ਬਾਸ਼ਦ ਹੈਜ਼ਮ ਅਸਤ। ਲੇਕਿਨ ਚੰਦਨ ਦੀ ਖੁਸ਼ਬੂ ਜੋ ਚੰਦਨ ਦੇ ਵਿੱਚ ਹੈ, ਪਵਨ ਦੇ ਮੋਢਿਆਂ ਤੇ ਅਸਵਾਰ ਹੋ ਕੇ ਦੂਰ ਦੂਰ ਤੱਕ ਫੈਲਦੀ ਹੈ, ਉਂਝ ਨਹੀਂ। ਤੋ ਚੰਦਨ ਆਪਣੇ ਆਪ ਦੇ ਚ ਕਿਤਨਾ ਹੀ ਮਹਾਨ ਕਿਉਂ ਨਾ ਹੋਵੇ, ਇਹਦੀ ਮਹਾਨਤਾ ਨੂੰ ਪ੍ਰਗਟ ਕਰਨ ਲਈ ਪਵਨ ਚਾਹੀਦੀ ਹੈ, ਹਵਾ ਚਾਹੀਦੀ ਹੈ, ਵਰਨਾ ਨਹੀਂ ਇਹ ਆਪਣੀ ਮਹਾਨਤਾ ਨਹੀਂ ਪ੍ਰਗਟ ਕਰ ਸਕੇਗਾ। ਪਰ ਹਵਾ ਨੂੰ ਵੀ ਸੁਗੰਧਿਤ ਹੋਣ ਲਈ, ਮੁਅੱਤਰ ਕਰਨ ਲਈ ਚੰਦਨ ਚਾਹੀਦਾ ਹੈ, ਫੁੱਲ ਚਾਹੀਦੇ ਨੇ, ਸੈਂਟ ਚਾਹੀਦਾ ਹੈ, ਉਂਝ ਹਵਾ ਵੀ ਖੁਸ਼ਬੂਦਾਰ ਨਹੀਂ ਹੋ ਸਕੇਗੀ। ਜੇ ਹਵਾ ਨੇ ਸੁਗੰਧਿਤ ਹੋਣਾ ਹੈ ਤਾਂ ਚੰਦਨ ਤੇ ਫੁੱਲ ਚਾਹੀਦੇ ਨੇ, ਤੇ ਫੁੱਲ ਤੇ ਚੰਦਨ ਨੇ ਆਪਣੀ ਮਹਿਕ ਦੂਰ ਦੂਰ ਤੱਕ ਫੈਲਾਣੀ ਹੈ ਤਾਂ ਫਿਰ ਪਵਨ ਚਾਹੀਦਾ ਹੈ, ਹਵਾ ਚਾਹੀਦੀ ਹੈ, ਇੱਕ ਦੂਜੇ ਨੂੰ ਇੱਕ ਦੂਜੇ ਦਾ ਆਸਰਾ ਚਾਹੀਦਾ ਹੈ। ਇਹ ਆਸਰਾ ਤੋੜ ਦਿਓ ਤਾਂ ਦੋਵੇਂ ਬੇਮੈਨੀ ਹੋ ਜਾਂਦੇ ਨੇ। ਦੂਸਰੀ ਦਲੀਲ ਦਿੱਤੀ ਹੈ ਭਾਈ ਗੁਰਦਾਸ ਜੀ ਨੇ, ਜੈਸੇ ਬਿਨ ਬੋਹਤ ਖੇਵਟ ਸੇ ਨਾ ਪਾਰ ਪਰੇ, ਬਿਨ ਖੇਵਟ ਬੋਹਤ ਕਤ ਵਿਸਾਸ ਹੈ। ਜੈਸੇ ਬਿਨ ਬੈਦ ਔਖਦ ਗੁਣ ਗੋਪ ਹੋਤ, ਬਿਨ ਔਖਦ ਬੈਦ ਰੋਗੇ ਨਾ ਗਰਾਸ ਹੈ। ਜੜੀ ਬੂਟੀਆਂ ਦਵਾਈਆਂ ਚ ਬਹੁਤ ਸਾਰੇ ਗੁਣ ਹੁੰਦੇ ਨੇ, ਪਰਮਾਤਮਾ ਨੇ ਪਾਏ ਨੇ, ਈਸ਼ਵਰ ਨੇ ਪਾਏ ਨੇ, ਲੇਕਿਨ ਕੋਈ ਵੈਦ ਨਹੀਂ ਹੈ, ਕੋਈ ਬੂਟੀ ਦੀ ਸੂਝ ਸਮਝ ਵਾਲਾ ਨਹੀਂ ਹੈ, ਤਾਂ ਬੂਟੀ ਦੇ ਗੁਣ ਉਸ ਦੇ ਵਿੱਚ ਹੀ ਰਹਿ ਜਾਣਗੇ, ਨਹੀਂ ਪ੍ਰਗਟ ਹੋਣਗੇ। ਕੋਈ ਇਤਨੀ ਕੀਮਤੀ ਜੜੀ ਬੂਟੀ ਬੇਮੈਨੀ, ਕਿਸੇ ਕੰਮ ਦੀ ਨਹੀਂ। ਮੈਂ ਇੱਕ ਪ੍ਰਤੱਖ ਕ੍ਰਿਸ਼ਮਾ ਦੇਖਿਆ ਸੀ, ਕਾਫੀ ਮੁੱਦਤ ਹੋ ਗਈ, ਅਮਰਨਾਥ ਜਾ ਰਹੇ ਸੀ ਤੇ ਗਾਲਬਨ 22-23 ਹਜ਼ਾਰ ਫੁੱਟ ਦੀ ਬੁਲੰਦੀ ਦੇ ਉੱਤੇ ਇਹ ਤੀਰਥ ਹੈ ਕਸ਼ਮੀਰ ਦੇ ਵਿੱਚ। ਇਸੂ ਘਾਟੀ ਕੋਈ ਗਾਲਬਨ 20 ਹਜ਼ਾਰ ਫੁੱਟ ਉੱਚੀ ਹੈ, ਸਾਰਾ ਬਰਫ਼ ਤੇ ਚੱਲਣਾ ਪੈਂਦਾ, 25-30 سال پرانی گل میں کر رہا ہوں، تے ٹھنڈ نال میں جکڑ گیا۔ یہ سفر 3 دنوں دا ہے، تے رات میں سو بھی نہ سکیا کیونکہ رستے چ پڑاؤ کرن لئی سوائے تمبو خیمیاں تو ہور کچھ بھی نہیں۔ پاویں کپڑے میں بڑے پائے، کمبل 2-2 3-3، لیکن ٹھنڈ نے مینوں سوڑ نہ دیتا۔ خیمے دچ تمبو دچ ٹھنڈ بڑی۔ سویرے جو چلن لگے تے میریاں انگلیاں ہی نہ کھلن، تے میں نال دے ساتھیاں نوں کہیا، 4-5 آدمی نال سن، سادھو سن، میں کہ چلنا میرا بڑا اوکھا ہے، اینی ٹھنڈ اور پھر برف ہی برف ہے، اور اجے واٹ بڑی لمبی۔ مینوں کہن لگے، وہ سامنے برف دے تھلے ایک بوٹی دیکھدا ہے، یہ توڑ لے۔ میں توڑ لی، کہن لگے کھا جا۔ انہوں میں کھا لیا، کوڑی ضرور سی۔ کہن لگے صرف 5 منٹ کھڑا رہ، پھر تو چلن جوگا ہو جائے گا۔ اور میں کرشمہ دیکھیا، اتنی ٹھنڈ دچ، اتنی سیت لہر دچ مینو پسینہ آ گیا۔ کہن لگے ہن چل۔ ایسی بوٹیاں وہ مینو کہن لگے، جی ایک دن کھا لیے 3-3 4-4 دن بھوک بھی نہیں لگتی۔ پھر مینو سمجھ آئی ہے، جڑے گنگوتری دچ بدری نارائن دچ سادھو رہ جاندے نے، سارا سارا سال کٹ لیندے نے، کوئی جاندا نہیں اس پاسے، غالباً 6 مہینے۔ میں کہنا بوٹیاں دے آسرے تے ہی کٹتے ہیں۔ ایسا میں اپنا اندازہ لایا، میں کہ ایسی قیمتی جڑی بوٹیاں، لیکن وید جانکار تو بنا انہاں دے گن انہاں دے وچ ہی رہ جاندے ہیں، مر جاندے ہیں۔ جڑی بوٹی دے گن پرگٹ ہوندے نے وید کر کے، اور وید دے گن پرگٹ ہوندے نے جڑی بوٹی کر کے۔ ایک روگی بندہ ہے، بیمار بندہ ہے، وید کول چلا جائے تو وید تے بیٹھا ہے، دوائی کوئی نہیں ہوندے کول۔ تے جڑی بوٹیاں ہون، دوائیاں ہون، پر وید کوئی نہیں تو بے معنی۔ جڑی بوٹی دے گن پرگٹ ہوندے نے وید کر کے، تے وید دی مہانتا پرگٹ ہوندی جڑی بوٹیاں کر کے۔ بھائی گرداس جی کہندے نے، کسے بھی چیز دے تے نگاہ مار کے دیکھو، جو وستو اپنے گن پرگٹ کر رہی ہے کسے دے آسرے نال، اونج نہیں۔ ساز پئے نے، وجنتری تو بنا ساز نہیں وج سکتے، کچھ بھی نہیں پتا چلے گا انہاں سازاں وچ کی ہے۔ بھائی صاحب کہندے نے، دریا تو پار ہونا ہے، بیڑی ہے پر ملا کوئی نہیں۔ تے مبادا ملا ہووے تے بیڑی نہ ہووے تے پھر کس طرح پار ہوواں گے؟ بیڑی مہان کارج ادوں سدھ کردی ہے جد ملا ہووے، تے ملا پار کرن دے وچ ادوں سمرتھ ہوندا ہے جد بیڑی ہووے۔ ملا دے گن ادوں پرگٹ ہوندے ہیں۔ تو اس طریقے دے نال دھن گرو گرنتھ صاحب جی مہاراج دی بانی کہندی ہے، سنسار دے تل تے اسی جو کچھ دیکھدے ہاں، ہر ایک کرتے دی کرت متھاج ہے، اپنے گن پرگٹ کرن لئی دوسرے دا اس نوں آسرا چاہیے دا ہے۔ کبیر نے اس تھائیں دے اتے بہت سندر پرمان دیتے ہیں، بھگت کبیر، جیسے بن حل ہر جمی نہیں بوئیے، سوت بنا کیسے منی پروئیے۔ منک کول بہت ودیا دھرتی ہے، چنگی دھرتی ہے، پر بیج نہیں ہے بون لئی، تو دھرتی بے معنی۔ ودیا تو ودیا اس کول بیج ہے پر دھرتی نہیں ہے، تو ہتھیلی تے سرسوں تھوڑی جمدی ہے، صرف کہانیاں ہی نے بھئی ہتھیلی تے سرسوں جما دیتی، ہتھیلی تے نہیں جمدی ہوندی۔ بیج نو پھل تک اپنن لئی زمین چاہی دی ہے، بیج نو پھل تک پہنچن لئی زمین چاہی دی ہے، دھرتی چاہی دی ہے۔ جیسے بن ہر ہر جمی نہیں بوئیے، سوت بنا کیسے منی پروئیے، کنڈی پن کیا گنٹھ چڑھائیے، ਸਾਧੂ ਬਿਨ ਤੈਸੇ ਅਵਗਤ ਜਾਈਏ, ਜੈਸੇ ਮਾਤ ਪਿਤਾ ਬਿਨ ਬਾਲ ਨ ਹੋਈ, ਬਿੰਬ ਬਿਨਾ ਕੈਸੇ ਕਪੜੇ ਧੋਈ। ਪਿਤਾ ਤੋਂ ਬਿਨਾ ਕੋਈ ਮਾਂ ਮਾਂ ਨਹੀਂ ਹੋ ਸਕਦੀ, ਔਰ ਮਾਂ ਤੋਂ ਬਿਨਾ ਕੋਈ ਪਿਤਾ ਪਿਤਾ ਨਹੀਂ ਹੋ ਸਕਦਾ ਕਿਸੇ ਬੱਚੇ ਦਾ। ਭਗਤ ਕਬੀਰ, ਜੈਸੇ ਮਾਤ ਪਿਤਾ ਬਿਨ ਬਾਲ ਨ ਹੋਈ, ਬਿੰਬ ਬਿਨਾ ਕੈਸੇ ਕਪੜੇ ਧੋਈ। ਸਾਬਣ ਹੈ ਔਰ ਅੱਛੇ ਤੋਂ ਅੱਛੇ ਵਾਸ਼ਿੰਗ ਪਾਊਡਰ ਹੋਵਨ, ਪਰ ਪਾਣੀ ਨਹੀਂ ਹੈ, ਬਿੰਬ ਪਾਣੀ। ਤਾਂ ਭਾਈ ਸਾਹਿਬ ਜੀ ਕਹਿੰਦੇ ਨੇ ਸਾਬਣ ਬੇਮਹਿਨੇ। ਕਬੀਰ, ਕੱਪੜੇ ਦੀ ਮੈਲ ਕਿਸ ਤਰ੍ਹਾਂ ਨਿਕਲੇਗੀ? ਇਹ ਚੰਦ ਮੈਂ ਤੁਹਾਡੇ ਸਾਹਮਣੇ ਉਦਾਹਰਣ ਰੱਖੇ ਨੇ, ਔਰ ਇਹ ਉਦਾਹਰਣ ਨਿਆਇ ਸ਼ਾਸਤਰ ਦੇ ਕਰਤਾ ਗੌਤਮ ਨੇ ਦਿੱਤੇ ਨੇ। ਕਹਿੰਦੇ ਜਿੱਥੇ ਤੱਕ ਮੈਂ ਸੰਸਾਰ ਵਿੱਚ ਦੇਖਦਾ, ਇੱਕ ਵਸਤੂ ਦੂਸਰੇ ਦੇ ਆਸਰੇ ਤੇ ਖੜੀ ਹੈ। ਉਹ ਆਸਰਾ ਉਸ ਕੋਲ ਖੋ ਲਈਏ, ਉਹ ਕੰਮ ਕਰਨੋਂ ਰਹਿ ਜਾਂਦੀ ਹੈ, ਨਹੀਂ ਕਰ ਸਕੇਗੀ, ਖੋ ਜਾਏਗੀ, ਮਿਟ ਜਾਏਗੀ। ਚਾਹੇ ਸੂਖਸ਼ਮ ਜਗਤ ਹੈ, ਚਾਹੇ ਅਸਥੂਲ ਜਗਤ ਹੈ, ਇੱਕ ਦੂਜੇ ਦੇ ਆਸਰੇ ਨਾਲ ਚੱਲ ਰਿਹਾ। ਇਸ ਦੀ ਇਨ੍ਹਾਂ ਹੀ ਦਲੀਲਾਂ ਨੂੰ ਪਕੜ ਕੇ ਕੁਛ ਇੱਕ ਨੇ ਕਹਿ ਦਿੱਤਾ, ਸ਼ਾਇਦ ਫਿਰ ਪਰਮਾਤਮਾ ਨੂੰ ਵੀ ਆਸਰੇ ਦੀ ਲੋੜ ਹੈ। ਤਾਂ ਪਤਾ ਉਸ ਉਹਨਾਂ ਨੇ ਕੀ ਆਖਿਆ ਨਾਸਤਿਕ ਲੋਕਾਂ ਨੇ? ਚਲੋ ਪਰਮਾਤਮਾ ਨੂੰ ਕਰਤਾ ਮੰਨ ਲੈਂਦੇ ਹਾਂ, ਕਾਰਨ ਨਹੀਂ ਹੈ, ਉਹ ਕਾਰਨ ਨਹੀਂ ਹੈ। ਔਰ ਦਲੀਲ, ਘੜੇ ਦਾ ਕਰਤਾ ਕੁਮਾਰ ਜ਼ਰੂਰ ਹੈ, ਕਾਰਨ ਨਹੀਂ ਹੈ, ਕਾਰਨ ਤੇ ਮਿੱਟੀ ਹੈ। ਫਿਰ ਨਮਿਤੋ ਉਪਾਦਾਨ ਕਾਰਨ, ਚਲੋ ਮਿੱਟੀ ਵੀ ਹੋਵੇ ਤਾਂ ਵੀ ਕੁਮਾਰ ਨਹੀਂ ਬਣਾ ਸਕਦਾ। ਘੁੰਮਦਾ ਹੋਇਆ ਚੱਕ ਚਾਹੀਦਾ, ਸੋਟਾ ਚਾਹੀਦਾ ਜਿਸ ਨਾਲ ਚੱਕ ਘੁੰਮਦਾ ਤੇ ਗੜੇ ਬਣਦੇ ਨੇ। ਕਰਤਾ ਮੰਨ ਲੈਂਦੇ ਆ ਗਹਿਣਿਆਂ ਦਾ ਸੁਨਾਰ ਨੂੰ, ਪਰ ਕਾਰਨ ਨਹੀਂ ਹੈ, ਕਾਰਨ ਤੇ ਸੋਨਾ ਹੈ। ਔਰ ਨਾ ਹੋਵੇ ਸੋਨਾ ਤੇ ਕਿਸ ਤਰ੍ਹਾਂ ਬਣਾਏਗਾ? ਤੇ ਚਲੋ ਸੋਨਾ ਵੀ ਹੋਵੇ, ਕਾਰਨ ਵੀ ਹੋਵੇ, ਤਾਂ ਵੀ ਨਹੀਂ ਬਣਾ ਸਕੇਗਾ ਅਗਰ ਔਜ਼ਾਰ ਨਹੀਂ ਨੇ, ਨਿਮਿਤ ਤੋਂ ਉਪਾਦਾਨ ਕਾਰਨ ਨਹੀਂ ਹੈ। ਸੰਸਾਰ ਦੀ ਇਸ ਢੰਗ ਦੀ ਵਿਆਖਿਆ ਕਰਦਿਆਂ ਕਰਦਿਆਂ ਇਹ ਵਿਚਾਰ ਪਰਮਾਤਮਾ ਤੱਕ ਪਹੁੰਚੇ, ਔਰ ਆਪ ਸੁਣ ਕੇ ਹੈਰਾਨ ਹੋਵੋਗੇ। ਸਵਾਮੀ ਦਯਾਨੰਦ, ਜਿਨ੍ਹਾਂ ਨੇ ਆਰੀਆ ਸਮਾਜ ਨੂੰ ਜਨਮ ਦਿੱਤਾ, ਇਸੇ ਸ਼ਾਸਤਰ ਤੋਂ ਪ੍ਰਭਾਵਿਤ ਹੋ ਕੇ ਕਹਿੰਦਾ, ਈਸ਼ਵਰ ਤੇ ਮਾਦਾ ਦੋਵੇਂ ਅਨਾਦੀ ਨੇ, ਦੋਵੇਂ ਇਕੱਠੇ ਚਲੇ ਆ ਰਹੇ ਨੇ। ਜੇ ਈਸ਼ਵਰ ਦਾ ਆਦ ਲੱਭਣਾ ਔਖਾ ਹੈ, ਤਾਂ ਇਹ ਜਿਹੜਾ ਮਾਦਾ ਹੈ ਇਸਦਾ ਵੀ ਆਦ ਲੱਭਣਾ ਔਖਾ ਹੈ। ਭਾਵ, ਜੇ ਸੁਨਾਰ ਦਾ ਆਦ ਦਾ ਪਤਾ ਨਹੀਂ ਚੱਲਦਾ, ਤਾਂ ਸੋਨੇ ਦੇ ਆਦ ਦਾ ਵੀ ਨਹੀਂ ਪਤਾ ਚੱਲਦਾ। ਇਹ ਦੋਵੇਂ ਇਕੱਠੇ ਚਲੇ ਆ ਰਹੇ ਨੇ, ਇਸਦਾ ਮਤਲਬ ਇੱਕ ਨਹੀਂ ਹੈ, ਦੋ ਨੇ, ਇੱਕ ਮਾਦਾ ਹੈ, ਇੱਕ ਪਰਮਾਤਮਾ ਹੈ। ਇੱਕ ਵਸਤੂਆਂ ਨੇ, ਇੱਕ ਸੋਨਾ ਹੈ, ਇੱਕ ਸੁਨਾਰ ਹੈ, ਤਾਂ ਗਹਿਣਿਆਂ ਦੀ ਬਣਤਰ ਹੋਈ ਹੈ, ਤਾਂ ਗਹਿਣੇ ਆਲਮੇ ਵਜੂਦ ਦੇ ਚਾਏ ਨੇ। ਆਰੀਆ ਸਮਾਜ ਇਸ ਤੇ ਖੜਾ ਹੈ, ਇਹੀ ਕਾਰਨ ਹੈ ਆਰੀਆ ਸਮਾਜ ਦੇ ਵਿੱਚ ਕੋਈ ਗੂੜੇ ਭਗਤ ਰਸਕ ਪੁਰਸ਼ ਨਹੀਂ ਪੈਦਾ ਹੋਏ। ਇਹ ਖਿਆਲ ਹੀ ਐਸਾ ਹੈ ਕਿ ਮਨੁੱਖ ਦੇ ਅੰਦਰ ਈਸ਼ਵਰ ਦੀ ਮਹਾਨਤਾ ਨੂੰ ਪ੍ਰਗਟ ਹੀ ਨਹੀਂ ਆਉਣ ਦਿੰਦਾ। ਐਸਾ ਕੁਮਾਰ ਹੈ ਪਰਮਾਤਮਾ, ਅਗਰ ਮਿੱਟੀ ਨਹੀਂ, ਗੁੰਮਦਾ ਹੋਇਆ ਚੱਕ ਨਹੀਂ, ਤੇ ਕੁਛ ਨਹੀਂ ਕਰ ਸਕਦਾ, ਮੁਥਾਜ ਹੈ। ਔਰ ਇਹ ਮਿੱਟੀ ਤੇ ਕੁਮਾਰ ਦੋਵੇਂ ਅਨਾਦੀ ਨੇ, ਦੋਵੇਂ ਆਦਕਾਲ ਤੋਂ ਚਲੇ ਆ ਰਹੇ ਨੇ। ਸਵਾਮੀ ਦਯਾਨੰਦ ਸਤਿਆਰਥ ਪ੍ਰਕਾਸ਼ ਦਾ ਕਰਤਾ, ਇਸ ਤਰ੍ਹਾਂ ਦੇ ਹੋਰ ਕੈਸ਼ੋ ਚੰਦਰ ਇਤਿਆਦਕ, ਇਸ ਸੋਚਣੀ ਦੇ ਜਿਤਨੇ ਪੁਰਸ਼ ਨੇ, ਕਹਿੰਦੇ ਨੇ ਈਸ਼ਵਰ ਨੂੰ ਕਰਤਾ ਮੰਨਦੇ ਹਾਂ, ਕਾਰਨ ਨਹੀਂ ਹੈ। ਔਰ ਕਿਧਰੇ ਕਿਧਰੇ ਕੁਝ ਹੋਰ ਅਵਤਾਰੀ ਪੁਰਸ਼ਾਂ ਨੇ ਜਿਸ ਢੰਗ ਨਾਲ ਵਿਆਖਿਆ ਕੀਤੀ, ਉਸ ਤੋਂ ਵੀ ਭਰਮ ਖੜਾ ਹੋ ਜਾਂਦਾ ਹੈ। ਜੈਸੇ ਕਹਿੰਦੇ ਨੇ ਇੱਕ ਪਰਮਾਤਮਾ ਹੈ, ਇੱਕ ਮਾਇਆ ਹੈ, ਇੱਕ ਖੁਦਾ ਹੈ, ਇੱਕ ਸ਼ੈਤਾਨ ਹੈ। ਨੇਕੀਆਂ ਖੁਦਾ ਤੋਂ ਆਉਂਦੀਆਂ ਨੇ, ਬਦੀਆਂ ਸ਼ੈਤਾਨ ਤੋਂ ਆਉਂਦੀਆਂ ਨੇ। ਸਾਰੇ ਗੁਣ ਖੁਦਾ ਤੋਂ ਆਉਂਦੇ ਨੇ, ਸਾਰੇ ਔਗੁਣ ਸ਼ੈਤਾਨ ਤੋਂ ਆਉਂਦੇ ਨੇ। फिर ते शैतान दी पूजा करनी चाहिए। क्यों? कि शैतान तो जो कुछ आउंदा है अवगुण संसार विच ज्यादा ने, गुण तो बहुत घट ने, बुराइयां तो बहुत ज्यादा ने, नेकियां तो बहुत घट ने। ते फिर ते इंज दिसदा पिया खुदा हार रहा शैतान जित रहा, फिर ते शायद शैतान ही खुदा है, खुदा कुछ भी नहीं है, शैतान दे सामने कमजोर है। अगर कह दईए नेकियां खुदा तो आ रही ने, बदियां शैतान तो आ रही ने, और शैतान बदियां नू रोक देंदा है, इहदा मतलब खुदा दी खुदाई नू रोक देंदा है, तो फिर ते शैतान बड़ा बलवान है, बड़ा शक्तिशाली है, फिर ते खुदा कुछ नहीं। ये दुबदा बड़े बड़े पैगंबरी पुरुष, बड़े बड़े अवतारी पुरुषों च भी क्यों पैदा हो गई? स्वामी दयानंद जैसे तार्किक लोगों च भी किस तरह पैदा हो गई? सिर्फ इथों मन लेंदे हां परमात्मा प्रकाश है, तो फिर जिहड़ा ये अंधेरा है इहदे बारे की कहीए? ये अंधेरा की है? मन लेंदे हां एक जीवन है परमात्मा, पर यह मौत की है? ये जगत मिटदा होया की है? अगर एक ही है जगत मिटदा होया रब है, परमात्मा है, उसे दा ही रूप है, तो फिर कहना पड़ेगा एक कबर दे खुदा नू पा रहे हैं, रब नू पा रहे हैं, और की है? ये अर्थ ही जला रहे हैं परमात्मा दी। मर गए परमात्मा उनू मोंडे ते चुक के ले जा रहे हैं, कोई सूरज मिट रहा है, कोई चंद्रमा मिट रहा है, कदर धरती मिट रही है। इस मिटदे हुए तो घबरा के कुछ एक ने कह देता, शायद जीवन परमात्मा है, मौत शैतान है, माया है, नेकियां ईश्वर तो आ रही ने, बदियां माया करके ने, शैतान करके ने। तो इस तरीके नाल अगर नाप तोल करना होवे तो बदियां ज्यादा ने, नेकियां बहुत घट ने, अंधेरा बहुत ज्यादा है, रोशनी बहुत घट है। अद्धी जमीन ते तेंज समझ लो अंधेरा रहिंदा ही है, एक पासे रात एक पासे दिन, पर जमीन दे थल्ले भी अंधेरा है, सागर दी गोद दे च भी अंधेरा है, थल्ले चले जाओ तो अंधेरा ही अंधेरा है, और की है? अंधेरा ते बहुत ज्यादा है, रोशनी ते बहुत घट है। ते जे गुणा नू नापोगे तोलोगे ते गुण बहुत घट ने, बहुत घट ने, अवगुण बहुत ज्यादा ने, व्यापक ने, बड़े प्रबल ने। तो फिर किस तरह कहिए? ईश्वर कमजोर है, महात्मा बुद्ध जैसे ने अपने चचेरे बिराई नु साफ उपदेश देंदिया कह दिता सी आनंद नु, बहुत वड्डी भीड़ देच कोई चंगे मनुख नहीं आउंदे, और चंगे मनुखां दी कोई भीड़ नहीं आउंदी। सूत्र इस नु कहनन दो शब्दां विच बहुत वड्डी गल कह देनी, आनंद भीड़ तो मुतासर ना होवी, बहुत वड्डी भीड़ विच कोई चंगे मनुख नहीं आउंदे, पेड़ा चाल आउंदी है, और चंगे मनुखां दी कोई भीड़ नहीं आउंदी, बहुत थोड़े आउंदे ने। तो इसका मतलब है खुदा बहुत थोड़ा है, शैतान बहुत ज्यादा है, माया बड़ी प्रबल है, ईश्वर बहुत छोटा है। हिम्मत कीती है गुरु नानक गुरु गोविंद सिंह जी ने, आप कहने नहीं सब कुछ उसे तो ही है, करण कारण प्रभ एक है दूसर नाहिन को है, वो कर्ता भी है वो कारण भी है, रोशनी भी उसे तो आउंदी है, अंधेरा भी उसे तो आउंदा है, तंदुरुस्ती भी उसे तो आउंदी है, बनी हुई मर्यादा के मुताबिक बीमारी भी उसे तो ही आउंदी है, जीवन भी उसे तो आउंदा है, मौत भी उसे तो आउंदी है। क्यों? वो कृत नहीं है, सब कुछ दा करता है, जो कुछ भी जगत दिश दिखाई दे रहा है हो रहा है सब उसे तो, सब को काल सबन को करता, रोग सोग दो खन को हरता। कितनी समझ आंदे हां मनुख दा करतापण मिट जांदा है और मनुख परमात्मा का रूप हो जाता है, अगर इतनी समझ आ जाए, अपने आप नु हटा लवे मैं करता नहीं। इसे नु कहे गुरु अर्जन देव जी महाराज ने, ਬਹੁਤਿਆਂ ਕੋਲ ਮੈਲਾ ਧਰਮ ਹੈ ਤੇ ਨਿਰਮਲ ਧਰਮ ਕਿਸ ਦੇ ਕੋਲ ਆਉਂਦਾ? ਇੱਥੇ ਸਵਾਲ ਪੈਦਾ ਹੁੰਦਾ, ਧਰਮ ਵੀ ਮੈਲਾ ਆਉਂਦਾ ਤੇ ਨਿਰਮਲ ਹੁੰਦਾ? ਜਿਸ ਢੰਗ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਬਦ ਹੈ, ਇਸ ਢੰਗ ਨਾਲ ਤੇ ਹੈ, ਜਿਵੇਂ ਨਿਰਮਲ ਪਾਣੀ ਤੇ ਮੈਲਾ ਪਾਣੀ, ਸ਼ੁੱਧ ਸੋਨਾ ਤੇ ਖੋਟਾ ਸੋਨਾ ਕਹਿ ਦਿੰਦੇ ਨੇ, ਮੁਲੰਮਾ ਖੋਟਾ। ਤੇ ਇੱਕ ਸੋਨਾ ਹੈ, ਇੱਕ ਖੋਟ ਹੈ, ਇੱਕ ਨਿਰਮਲ ਜਲ ਹੈ, ਇੱਕ ਮੈਲਾ ਹੈ, ਇੱਕ ਨਿਰਮਲ ਧਰਮ ਹੈ, ਇੱਕ ਮਲੀਨ ਧਰਮ ਹੈ। ਕਿਹੜਾ ਮਲੀਨ ਧਰਮ ਹੈ ਤੇ ਕਿਹੜਾ ਨਿਰਮਲ ਧਰਮ ਹੈ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਤਰ੍ਹਾਂ ਬਿਆਨ ਕਰਦੇ ਨੇ, ਕਰਮ ਕਰਤ ਹੋਵੇ ਨਹਿ ਕਰਮ, ਤਿਸ ਬੈਸਨੋ ਕਾ ਨਿਰਮਲ ਧਰਮ। ਕਰਮ ਤੇ ਉਸਨੇ ਕੀਤਾ ਹੈ, ਜਪ ਕੀਤਾ ਹੈ, ਤਪ ਕੀਤਾ ਹੈ, ਦਾਨ ਕੀਤਾ ਹੈ, ਪੁੰਨ ਕੀਤਾ ਹੈ। ਨਹਿ ਕਰਮ, ਕਰਮ ਨਾਲ ਆਪਣਾ ਸੰਬੰਧ ਤੋੜ ਲਿਆ, ਮੈਂ ਨਹੀਂ ਕੀਤਾ, ਮੈਂ ਨਹੀਂ ਕੀਤਾ। ਜਪ ਕੀਤਾ ਹੈ, ਮੈਂ ਨਹੀਂ ਕੀਤਾ, ਅਗਰ ਮੈਂ ਕੀਤਾ ਤਾਂ ਫਿਰ ਮੈਨੂੰ ਫਲ ਵੀ ਚਾਹੀਦਾ ਹੈ। ਔਰ ਫਲ ਦੀ ਚਾਹਤ ਐਸਾ ਬੋਝ ਬਣੇਗੀ, ਮਨੁੱਖ ਉਸ ਫਲ ਨਾਲ ਜੁੜਿਆ ਰਹਿ ਜਾਏਗਾ, ਪਰਮਾਤਮਾ ਨਾਲ ਨਹੀਂ। ਉਮੀਦ ਹੈ ਗੱਲ ਦਿਮਾਗ ਵਿੱਚ ਬੈਠੀ ਹੋਵੇਗੀ ਜ਼ਰੂਰ। ਕਰਮ ਕਰਤ ਹੋਵੇ ਨਹਿ ਕਰਮ, ਮੈਂ ਇੱਕ ਕਰਮ ਕੀਤਾ ਹੈ, ਇੱਕ ਬੀਜ ਬੋਇਆ ਹੈ, ਇੱਕ ਕਰਮ ਕੀਤਾ ਹੈ, ਔਰ ਕੀਤਾ ਹੈ ਫਲ ਦੇ ਲਈ, ਤਾਂ ਮੈਂ ਜੁੜ ਗਿਆ ਫਲ ਦੀ ਚਾਹਤ ਨਾਲ, ਫਲ ਨਾਲ ਹੀ ਜੁੜ ਗਿਆ। ਦਾਨ ਕੀਤਾ, ਦਾਨ ਦਾ ਇੱਕ ਫਲ ਅੰਦਰ ਕਲਪਨਾ ਕੀਤੀ ਕਿਸੇ ਸੁੱਖ ਦੀ, ਤਾਂ ਮੈਂ ਤੇ ਉਸੇ ਸੁੱਖ ਨਾਲ ਜੁੜਿਆ ਰਹਿ ਗਿਆ, ਪਰਮਾਤਮਾ ਨਾਲ ਤੇ ਜੁੜਿਆ ਨਹੀਂ। ਮੈਂ ਜਪ ਕੀਤਾ, ਮੈਂ ਤਪ ਕੀਤਾ, ਮੈਂ ਬਾਣੀ ਪੜ੍ਹੀ, ਬਦਲੇ ਚ ਮੈਂ ਕੋਈ ਕਾਮਨਾ ਰੱਖ ਲਈ, ਮੈਂ ਤਾਂ ਆਪਣੀ ਕਾਮਨਾ ਨਾਲ ਜੁੜਿਆ ਰਹਿ ਗਿਆ, ਰੱਬ ਨਾਲ ਤੇ ਜੁੜਿਆ ਹੀ ਨਹੀਂ। ਤਾਂ ਸਾਹਿਬ ਕਹਿੰਦੇ ਨੇ ਮੈਲਾ ਧਰਮ ਹੈ, ਅਗਰ ਇਹ ਦਾਨ ਵੀ ਹੈ ਤਾਂ ਮੈਲਾ ਹੈ, ਅਗਰ ਇਹ ਗਿਆਨ ਵੀ ਹੈ ਤਾਂ ਮੈਲਾ ਹੈ, ਅਗਰ ਇਹ ਸੇਵਾ ਵੀ ਹੈ ਤਾਂ ਮੈਲੀ, ਸ਼ੁੱਧ ਨਹੀਂ ਹੈ, ਪਵਿੱਤਰ ਨਹੀਂ ਹੈ। ਧਰਮ ਨੂੰ ਕਿਧਰੇ ਇਤਨੀ ਸੌਖੀ ਖੇਡ ਨਾ ਸਮਝ ਲੈਣਾ। ਮੰਦਿਰ ਮਸਜਿਦ ਗੁਰਦੁਆਰਿਆਂ ਦੇ ਜੇ ਤੁਹਾਨੂੰ ਇਕੱਠ ਦਿਖਾਈ ਦਿੰਦਾ ਹੈ, ਇਹ ਧਾਰਮਿਕ ਹੋਣ ਦੀ ਕੋਸ਼ਿਸ਼ ਕਰਨ ਵਾਲਿਆਂ ਦਾ ਇਕੱਠ ਹੈ। ਧਾਰਮਿਕ ਹੋ ਗਏ ਨੇ, ਇਹ ਕੋਈ ਲਾਜ਼ਮੀ ਨਹੀਂ ਹੈ, ਕੋਈ ਜ਼ਰੂਰੀ ਨਹੀਂ ਹੈ। ਹੋ ਗਏ ਹੋਵੇਗਾ, ਕੋਈ ਇੱਕ ਦੋ ਬੰਦੇ ਧਾਰਮਿਕ ਹੋ ਗਏ ਹੋਣਗੇ, ਬਾਕੀ ਧਾਰਮਿਕ ਹੋਣ ਦੀ ਕੋਸ਼ਿਸ਼ ਪਏ ਕਰਦੇ ਨੇ, ਯਤਨ ਪਏ ਕਰਦੇ ਨੇ। ਕਾਹੂ ਫਲ ਕੀ ਇੱਛਾ ਨਹੀਂ ਬਾਂਚੇ। ਕ੍ਰਿਸ਼ਨ ਨੇ ਐਲਾਨੀਆਂ ਕਹਿ ਦਿੱਤਾ ਸੀ ਅਰਜਨ ਨੂੰ, ਐ ਅਰਜਨ ਤੂੰ ਕਰਮ ਕਰ, ਫਲ ਮੇਰੇ ਤੇ ਰਹਿਣ ਦੇ, ਤੂੰ ਫਲ ਦੀ ਚਿੰਤਾ ਨਾ ਕਰ। ਇਸ ਨੂੰ ਸ਼ੇਖ ਸਾਦੀ ਕਹਿੰਦੇ ਨੇ, ਨੇਕੀ ਕੁੰਬਾ ਚਾਹ ਅੰਦਾਖਤ, ਕਰ ਨੇਕੀ, ਸ਼ੁਭ ਕੰਮ ਕਰ, ਲੇਕਿਨ ਫਲ ਖੂਚ ਸੁੱਟਦੇ। ਨੇਕੀ ਕੁੰਬਾ ਚਾਹ ਅੰਦਾਖਤ, ਸ਼ੁਭ ਕੰਮ ਕਰ, ਫਲ ਦੀ ਇੱਛਾ ਖੂਹ ਦੇ ਸੁੱਟਦੇ। ਅਗਰ ਤੂੰ ਫਲ ਦੀ ਇੱਛਾ ਰੱਖ ਲਈ ਤਾਂ ਫਿਰ ਫਲ ਨਾਲ ਜੁੜਿਆ ਰਹਿ ਜਾਏਗਾ, ਖੁਦਾ ਨਾਲ ਨਹੀਂ। ਬਸ ਫਲ ਦੀ ਇੱਛਾ ਦਾ ਤਿਆਗ ਕਰ ਦੇ, ਔਰ ਇਹ ਇੱਛਾ ਅਗਰ ਤੂੰ ਖੁਦਾ ਦੀ ਵੀ ਰੱਖੀ ਹੈ ਤਾਂ ਖੁਦਾ ਵੀ ਇੱਕ ਫਲ ਹੈ, ਇਸ ਨੂੰ ਵੀ ਥੋੜਾ ਜਿਹਾ ਜਾਣਨਾ। ਅਗਰ ਮੈਂ ਇੱਕ ਸ਼ੁਭ ਕਰਮ ਕਰ ਰਿਹਾ ਤੇ ਇਸ ਦੇ ਚ ਵੀ ਹੈ ਕਿ ਮੈਨੂੰ ਈਸ਼ਵਰ ਮਿਲੇ, ਈਸ਼ਵਰ ਇੱਕ ਰਸ ਹੈ, ਈਸ਼ਵਰ ਇੱਕ ਆਨੰਦ ਹੈ, ਈਸ਼ਵਰ ਇੱਕ ਸ਼ਕਤੀ ਹੈ, ਈਸ਼ਵਰ ਮੇਰਾ ਇੱਕ ਭਵਿਸ਼ ਹੈ, ਈਸ਼ਵਰ ਇੱਕ ਖੇੜਾ ਹੈ, ਈਸ਼ਵਰ ਇੱਕ ਖੁਸ਼ੀ ਹੈ, ਅਗਰ ਐਸਾ ਮੈਂ ਕਰਮ ਕਰਾਂ ਤੇ ਦ੍ਰਿਸ਼ਟੀ ਮੇਰੀ ਫਲ ਤੇ ਹੋਵੇ, ਤਾਂ ਮੈਂ ਪੂਰੀ ਲੀਨਤਾ ਨਾਲ, ਇਕਾਗਰਤਾ ਨਾਲ ਕਰਮ ਕਰ ਨਹੀਂ ਸਕਾਂਗਾ। ਬਸ ਫਲ ਦੀ ਇੱਛਾ ਕਰਮ ਵਿੱਚ ਇਕਾਗਰ ਨਹੀਂ ਆਉਣ ਦਿੰਦੀ। ਇਸ ਵਾਸਤੇ ਕਹਿੰਦੇ ਨੇ, ਖੁਦਾ ਦੀ ਚਾਹਤ, ਪਰਮਾਤਮਾ ਦੀ ਚਾਹਤ ਵੀ ਉਦੋਂ ਸੰਸਾਰ ਬਣ ਜਾਂਦੀ ਏ ਜਦ ਕਰਮ ਕਰਦਿਆਂ ਮਨੁੱਖ ਕਰਮ ਵਿੱਚ ਲੀਨ ਨਹੀਂ ਹੋਇਆ, ਫਲ ਦੀ ਚਾਹਤ ਵਿੱਚ ਲੀਨ ਹੋ ਰਿਹਾ, ਉਹ ਕਰਮ ਸੰਸਾਰੀ ਹੋ ਜਾਂਦਾ। ਕਾਹੂ ਫਲ ਕੀ ਇੱਛਾ ਨਹੀਂ ਬਾਛੇ, ਇਸ ਨੂੰ ਸ਼ਮਸ ਤਬਰੇਜ਼ ਕਹਿੰਦੇ ਨੇ ਤਰਕ ਬਾ ਤਰਕ, ਤਿਆਗ ਕੀਤਾ ਹੈ, ਹੁਣ ਤਿਆਗ ਦਾ ਵੀ ਤਿਆਗ ਕਰ। ਹੱਦ ਹੋ ਗਈ ਤਿਆਗ ਦਾ ਤਿਆਗ, ਇਹ ਕੀ ਤੂੰ ਤਿਆਗ ਕੀਤਾ ਹੈ, ਸਮਾਂ ਕੱਢਿਆ, ਦਾਨ ਕੀਤਾ ਹੈ, ਪੁੰਨ ਕੀਤਾ ਹੈ, ਬਹੁਤ ਕੁਛ ਕੀਤਾ, ਹੁਣ ਤਿਆਗ ਦਾ ਵੀ ਤਿਆਗ ਕਰ। ਤਿਆਗ ਦਾ ਤਿਆਗ ਕੀ ਹੈ? ਜੋ ਕੁਛ ਮੈਂ ਕੀਤਾ ਉਸਦਾ ਜੋ ਫਲ ਹੈ, ਹੁਣ ਉਸਦਾ ਵੀ ਤਿਆਗ ਕਰ। ਇਹ ਕਠਿਨ ਗੱਲ ਹੈ। ਇਹੀ ਕਾਰਨ ਹੈ ਕਿ ਧਾਰਮਿਕ ਮਨੁੱਖ ਸਾਰੀ ਜ਼ਿੰਦਗੀ ਧਾਰਮਿਕ ਕਰਮ ਕਰਦਾ ਰਹਿੰਦਾ ਹੈ, ਨਾ ਰਸ, ਨਾ ਖੇੜਾ, ਨਾ ਖੁਸ਼ੀ, ਨਾ ਸਮਾਧੀ, ਨਾ ਬੈਰਾਗ। ਬੇਰਸੀ ਨਾਲ ਬਾਣੀ ਪੜਦਾ, ਬੇਰਸੀ ਨਾਲ ਕੀਰਤਨ ਸੁਣਦਾ, ਬੇਰਸੀ ਨਾਲ ਕਥਾ ਕੀਰਤਨ ਕਰਦਾ, ਬੇਰਸੀ ਨਾਲ ਗੁਰੂ ਕੋਲ ਬੈਠਦਾ, ਕਿਉਂਕਿ ਫਲ, ਉਹ ਜਿਹੜੀ ਫਲ ਦੀ ਇੱਛਾ ਹੈ, ਕਰਮ ਦੇ ਚ ਲੀਨ ਨਹੀਂ ਆਉਣ ਦਿੰਦੀ। ਔਰ ਇਸ ਇੱਛਾ ਨੂੰ ਇੱਕ ਪਾਸੇ ਕਰੀਏ ਤਾਂ ਕਰਮ ਹੀ ਭਗਵਾਨ ਬਣ ਜਾਂਦਾ ਹੈ, ਕਰਮ ਹੀ ਪਰਮਾਤਮਾ ਬਣ ਜਾਂਦਾ ਹੈ, ਕੀਰਤਨ ਹੀ ਈਸ਼ਵਰ ਬਣ ਜਾਂਦਾ ਹੈ, ਪਾਠ ਹੀ ਪਰਮਾਤਮਾ ਬਣ ਜਾਂਦਾ ਹੈ, ਜਪ ਹੀ ਈਸ਼ਵਰ ਬਣ ਜਾਏਗਾ, ਸੇਵਾ ਹੀ ਈਸ਼ਵਰ ਬਣ ਜਾਏਗੀ। ਸੇਵਾ ਵਿੱਚੋਂ ਐਸੀ ਮਸਤੀ, ਐਸਾ ਸਰੂਰ ਮਿਲ ਸਕਦਾ ਹੈ, ਇਹ ਇੱਛਾ ਹੀ ਨਹੀਂ ਰਹੇਗੀ ਪਰਮਾਤਮਾ ਮਿਲੇ, ਕਿਉਂਕਿ ਸੇਵਾ ਵਿੱਚ ਉਸਦੀ ਝਲਕ ਮਿਲ ਜਾਏਗੀ। ਔਰ ਮੈਂ ਅਕਸਰ ਅਰਜ਼ ਕਰਦਾ ਹੁੰਦਾ, ਅਗਰ ਐਸਾ ਅੰਦਰੋਂ ਕੁਛ ਨਾ ਹੋ ਸਕੇ ਤਾਂ ਚਲੋ ਬਾਹਰੋਂ ਪਹਿਲੇ ਕੋਸ਼ਿਸ਼ ਕਰੋ। ਲੰਗਰ ਬਣਾ ਰਹੇ ਹੋ ਤੇ ਇਹ ਸੋਚੋ ਗੁਰੂ ਲਈ ਬਣਾ ਰਹੇ ਹਾਂ, ਕਿਸੇ ਲਈ ਨਹੀਂ, ਪਰਮਾਤਮਾ ਲਈ ਬਣਾ ਰਹੇ ਹਾਂ। ਵੰਡਣ ਲਗੋ ਤਾਂ ਪਰਮਾਤਮਾ ਨੂੰ ਛਕਾ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਕੋਲ ਬੈਠੋ, ਪਰਮਾਤਮਾ ਕੋਲ ਬੈਠੇ ਹਾਂ, ਈਸ਼ਵਰ ਕੋਲ ਬੈਠੇ ਹਾਂ। ਤੇ ਜਦ ਹੁਣ ਈਸ਼ਵਰ ਕੋਲ ਬੈਠੇ ਹਾਂ ਤੇ ਹੁਣ ਕਾਹਦੀ ਇੱਛਾ? ਸਰਵ ਸ਼ਕਤੀਮਾਨ ਕੋਲ ਬੈਠੇ ਹਾਂ, ਅੰਤਰਯਾਮੀ ਦੇ ਕੋਲ ਬੈਠੇ ਹਾਂ। ਹੁਣ ਜੇ ਤੂੰ ਆਪਣੀ ਇੱਛਾ ਸਾਹਮਣੇ ਰੱਖ ਤਾਂ ਇਹਦਾ ਇਹ ਮਤਲਬ ਹੈ ਰੱਬ ਨੂੰ ਕੁਛ ਵੀ ਨਹੀਂ ਪਤਾ। ਉਹ ਕੋਈ ਸਿਆਣੀ ਮਾਂ ਨਹੀਂ ਹੈ ਜਿਹਨੂੰ ਇਤਨਾ ਹੀ ਨਾ ਪਤਾ ਹੋਵੇ ਕਿ ਇਸ ਬੱਚੇ ਦੀ ਲੋੜਾਂ ਕੀ ਨੇ, ਇਹ ਪਿੰਗੂੜੇ ਜੋ ਬੱਚਾ ਪਿਆ ਖੇਡਦਾ ਪਿਆ ਇਹਦੀ ਲੋੜਾਂ ਕੀ ਨੇ। ਜਿਸ ਮਾਂ ਨੂੰ ਇਤਨਾ ਹੀ ਨਹੀਂ ਪਤਾ ਤੇ ਸ਼ਾਇਦ ਉਹ ਮਾਂ ਅਖਵਾਉਣ ਦਾ ਤੇ ਫਿਰ ਹੱਕ ਵੀ ਨਹੀਂ ਰੱਖਦੀ। ਕਿਆ ਪਰਮਾਤਮਾ ਨੂੰ ਸਾਡੀ ਲੋੜਾਂ ਦਾ ਵੀ ਨਹੀਂ ਪਤਾ? ਜੇ ਤੂੰ ਆਪਣੀ ਸਿਆਣਪ ਉਸਦੇ ਅੱਗੋਂ ਰੱਖਦਾ ਪਿਆ, ਔਰ ਅਗਰ ਇੱਛਾ ਰੱਖੀ ਤਾਂ ਤੂੰ ਆਪਣੀਆਂ ਲੋੜਾਂ ਨਾਲ ਫਲ ਨਾਲ ਹੀ ਜੁੜਿਆ ਰਹਿ ਜਾਏਗਾ, ਔਰ ਹੰਕਾਰ ਬਣਿਆ ਰਹੇਗਾ ਦਾਨ ਕਰਕੇ, ਗਿਆਨ ਕਰਕੇ, ਕਥਾ ਕਰਕੇ, ਕੀਰਤਨ ਕਰਕੇ, ਵਾਰ ਵਾਰ ਹੰਕਾਰ ਤੇ ਪ੍ਰਗਟ ਹੋਵੇਗਾ, ਨਿਰੰਕਾਰ ਨਹੀਂ, ਕਿਉਂਕਿ ਤੂੰ ਕਰਤਾ ਬਣਿਆ ਹੈ ਤੇ ਕਰਤਾ ਤੂੰ ਹੈ ਨਹੀਂ, ਤੂੰ ਕ੍ਰਿਤ ਹੈ, ਉਸਦੀ ਕ੍ਰਿਤ ਹੈ। ਇੱਛਾ ਇੱਕ ਪਾਸੇ ਕਰ ਤੂੰ ਕਰਤਾ ਪ੍ਰਗਟ ਹੋਵੇਗਾ, ਤੇ ਜੇ ਇੱਛਾ ਇੱਕ ਪਾਸੇ ਨਹੀਂ ਕੀਤੀ ਤਾਂ ਫਿਰ ਤੂੰ ਤੇ ਪ੍ਰਗਟ ਹੋਵੇਗਾ, ਹੰਕਾਰ ਤੇ ਪ੍ਰਗਟ ਹੋਵੇਗਾ, ਨਿਰੰਕਾਰ ਨਹੀਂ। ਇਸ ਨੂੰ ਕੋਈ ਹੋਰ ਚੰਗੇ ਸ਼ਬਦ ਤੇ ਮੈਨੂੰ ਮਿਲ ਨਹੀਂ ਰਹੇ, ਇੰਨਾ ਹੀ ਕਹਾਂ। ਕਰਮ ਕਰਤ ਹੋਵੇ ਨੈ ਕਰਮ, ਕਰਮ ਤੇ ਤੂੰ ਕਰ, ਕਿਉਂ? ਤੈਨੂੰ ਕਰਮ ਕਰਨ ਲਈ ਕਰਮ ਤੂੰ ਪ੍ਰਗਟ ਕਰ ਸਕੇ, ਹੱਥ ਦਿੱਤੇ ਨੇ, ਪੈਰ ਦਿੱਤੇ ਨੇ, ਦਿਲ ਦਿੱਤਾ ਹੈ, ਦਿਮਾਗ ਦਿੱਤਾ ਹੈ, ਸਾਰੀ ਕ੍ਰਿਤ ਹੈ, ਇਸ ਦੇ ਰਾਹੀਂ ਕਰਮ ਹੋ ਸਕਦਾ ਹੈ ਔਰ ਕਰਮ ਤੂੰ ਕਰ ਸਕਦਾ। ਤੇ ਕਰਮ ਕਰਨ ਦੀ ਚੂੰਕਿ ਸਮਰੱਥਾ ਉਸਨੇ ਦਿੱਤੀ ਹੈ, ਇਸ ਵਾਸਤੇ ਤੂੰ ਨਿਮਿਤ ਮਾਤਰ ਨੇ, ਤੂੰ ਕੁਛ ਵੀ ਨਹੀਂ ਹੈ। ਜੈਸੇ ਇਹ ਮੇਰੀਆਂ ਦੋ ਅੱਖਾਂ ਨੇ, ਮੈਂ ਬੰਦ ਕਰਕੇ ਵੀ ਚੱਲ ਸਕਦਾ, ਖੋਲ੍ਹ ਕੇ ਵੀ ਚੱਲ ਸਕਦਾ, ਔਰ ਮੈਂ ਖੋਲ ਕੇ ਚਲਾਂ, ਮੈਂ ਬੰਦ ਕਰਕੇ ਚਲਾਂ, ਇਹ ਕਲਾ ਮੈਨੂੰ ਪਰਮਾਤਮਾ ਨੇ ਦਿੱਤੀ ਹੈ। ਪਰ ਜੇ ਮੈਂ ਬੰਦ ਕਰਕੇ ਚਲਾ ਤਾਂ ਭਟਕ ਜਾਵਾਂਗਾ, ਠੋਕਰ ਖਾ ਜਾਵਾਂਗਾ, ਚੋਟ ਲੱਗ ਜਾਏਗੀ। ਇਹ ਜੋ ਹੁਣ ਮੈਨੂੰ ਚੋਟ ਲੱਗੀ ਹੈ, ਇਸ ਦਾ ਜ਼ਿੰਮੇਵਾਰ ਮੈਂ ਹਾਂ, ਪਰਮਾਤਮਾ ਨਹੀਂ, ਕਿਉਂਕਿ ਅਜੇ ਕਰਤਾਪਨ ਮੇਰਾ ਹੈ। ਮੈਂ ਅੱਖ ਖੋਲ ਕੇ ਵੀ ਚੱਲ ਸਕਦਾ ਸੀ ਔਰ ਚੱਲਣ ਲੱਗਿਆ ਸੁਭਾਵ ਇਹ ਹੋਣਾ ਚਾਹੀਦਾ ਅੱਖ ਖੋਲਣੀ ਹੈ, ਇਸੇ ਵਾਸਤੇ ਤੇ ਅੱਖ ਤੇ ਦਿੱਤੀ ਹੈ, ਵਰਨਾ ਅੱਖਾਂ ਦੀ ਲੋੜ ਕੀ ਸੀ? ਦਰਖਤਾਂ ਨੂੰ ਉਸਨੇ ਅੱਖਾਂ ਨਹੀਂ ਦਿੱਤੀਆਂ, ਪੱਥਰਾਂ ਨੂੰ ਉਸਨੇ ਅੱਖਾਂ ਨਹੀਂ ਦਿੱਤੀਆਂ, ਹਾਲਾਂਕਿ ਜੀਵ ਜੰਤੂ ਇਹਨਾਂ ਦੇ ਚ ਵੀ ਮੰਨ ਲਏ ਗਏ ਨੇ, ਗੁਰਬਾਣੀ ਨੇ ਮੰਨੇ ਨੇ, ਨਹੀਂ ਲੋੜ ਸੀ, ਦਰਖਤ ਚੱਲਦੇ ਨਹੀਂ ਨੇ, ਤੂੰ ਚੱਲਦਾ ਇਸ ਵਾਸਤੇ ਤੈਨੂੰ ਅੱਖਾਂ ਦਿੱਤੀਆਂ, कि तू आखे हुण मैं अखां बंद करके चलना है, ठोकर खा जाएगा, गिर जाएगा, चोट लग जाएगी। इस जिम्मेवारी परमात्मा दी नहीं होवेगी। बस इतनी सूझ समझ तू प्राप्त कर सकदा है, और तू प्राप्त कर सकदा है इतनी खुल परमात्मा ने दिती है। क्योंकि खुल भी परमात्मा ने दिती हुई है, इस वास्ते मेरा कुछ भी नहीं और मैं कुछ भी नहीं, सब ईश्वर, सब परमात्मा, मेरा मुझ में किछ नहीं, जो कुछ है सो तेरा। इस अवस्था दे मनुख जद पहुंचदा है तो की शुभ की अशुभ, की शैतान ते की भगवान, सारा एक रूप दिखाई देंदा है। की अंधेरा ते की प्रकाश, सब उस एक तो आया दिखाई देंदा है। वो जो एक है, वो अंकार है, वो सत है, वो नाम वाला है और वो करता है। पर ऐसा करता जो पुरख है, अपने कृत देच बैठ गया है, हस्ती कीटी त्रिडलो आदंग एक अखंडत बसे अनादंग, जी हथ उसकी किरत है, साड़ी किरत नहीं है तो हथां दे ओई है। जबान उसकी किरत है, उसकी बनतर है तो जबान दे ओई है। दिमाग उसकी किरत है तो दिमाग दे ओई है। इतना बोध आ जाए तो करतापन साडा हट जाता है, वह करता प्रगट हो जाता है। गल इतनी नहीं है। किसे नु कहंदे ने अपना करतापन अगर प्रगट हो रहा है तो सारी धार्मिक साधना व्यर्थ जा रही है। अपना करतापन मिटदा जा रहा है ते करता प्रगट होंदा जा रहा है, बस यही सफलता है, यही सफलता जो है मिल रही है। इत्थे तक ते धन गुरु नानक देव जी महाराज ने परमात्मा दी होंद बयान कीती है। अगे आप कहंदे ने उहदा सुभाव, उहदे सुभाव विच तीन चीजां नहीं ने, निर्भव, निर्वैर, अकाल। समा नहीं है, वैर नहीं है, भय नहीं है। परमात्मा दे च ए तीन चीजा नहीं ने, है कि उस दे च ए लंबी चौड़ी गाथा है, बयान नहीं कीती जा सकती। सारे भगतां ने कहा है वो की है, बयान नहीं कर सकते। हां वो की नहीं है तो कह सकते हैं, वो की नहीं है ऐसा ते भगता ने कह देने हैं, और वो की है नहीं कह सकते। यही कारण है कि एक साइंटिस्ट दे सामने आज दे योग च एक भगत बेमैनी है। एक साइंटिस्ट जो कुछ कहता है, प्रूफ देता है, सबूत सामने रखता है, एक भगत जो कुछ है उस दे बारे कोई सबूत नहीं दे सकता। और सबूत प्रत्यक्ष रूप से एक पासे बोल के भी नहीं दे सकता, बयान भी नहीं कर सकता। क्या हूं कथी कथे कथ देखा, मैं अकथ ना कथ ना जाए। जो मैं देखे है, मैं कह कह के थक गया, मैं नहीं कह सकता। गुरु नानक जे हो जाना, जे मैं जान भी ले है तो मैं नहीं कहना, क्यों जान ले है तो कह दो। जे हो जाना आखा नाहीं, कहना कथन ना जाई, मैं नहीं कह सकता। मेरे बयान तो परे है, मेरे कहने तो परे है, आउंदा ही नहीं मेरे कहने विच। मैं जितना कहना वो मेरे कहने तो बाहर हो जाता है, मेरे शब्दों तो बाहर हो जाता है, मैं नहीं कह सकता। इसे ने गुरु गोबिंद सिंह जी महाराज ने कहा, कहा नामक ताको कहा कह कहावे, कहा मैं बखानो कहे मौन आवे, मैं कह कह के थक गया, मेरे कहने च नहीं आऊंगा। मैं बोल के नहीं प्रकट कर सकता, मैं बोल बोल के कुछ भी नहीं कह सकता। हूं एक प्रत्यक्ष प्रमाण भी नहीं ते बोल के भी प्रकट ना होवे तो फिर भरोसा किस तरह करिए, विश्वास किस तरह करिए, भगत दी गल ते किस तरह विश्वास करिए। दुनिया दे जितने वड्डे अवतारी पुरुष सन उतनी कठिनाई चलंगे। कोई सूली ते चढ़दा है, किसे दे बंद बंद कट्टे गए, कोई तत्ती तवी ते बैठदा है, किसे नू उन ठोकरां खानियां पईयां। कारण नहीं समझदे, चाहे ओ को प्रत्यक्ष प्रमाण नहीं दे सके, और उदों नहीं दे सके, अज भी नहीं, कोई प्रत्यक्ष प्रमाण नहीं। अगर एक संत एक भगत नू कहिए कोई प्रत्यक्ष प्रमाण दे, चलो बोल के ही स्पष्ट कर दे, नहीं है, इशारे ही ने। सिर्फ सारे इशारे ने धन गुरु अर्जन देव जी महाराज कहंदे ने बिसम बिसम बिसमे ही पाइए लाल गुलाल रंगारे, कहो नानक संतन रस आई है ज्यों चाख गूंगा मुस्कारे। गुंगे दी मुस्कुराहट ते दसदी है कुछ खुशी है इसदे कोल, आनंद है, पर ये खुशी किस चीज दी है उसदे कोल पूछी है तो की दसे, किस तरह बयान करे। इतना वड्डा रस, इतना वड्डा प्रकाश, इतनी छोटी जबान, बयान किस तरह करे। इस वास्ते साइंटिस्ट पूज हो गया, महान हो गया, जो कुछ कहता है उदा सबूत देता है। भगत कहता है मैं कह के भी कुछ नहीं कह सकता, बाकी प्रत्यक्ष प्रमाण देना तो एक पास है, मैं कह के भी कुछ नहीं कह सकता। कुछ सियाने पुरुषां नूं जिहड़े अभ्यासी आउंदे ने ते अंतरमुखी आउंदे ने, उन्हां दी कुछ समझ ते पकड़ दे च गल आउंदी है ते वह इंज कह लो जीना बन जाते ने संसार का, उन्होंने आसरे से कुछ बाकियों प्रेरणा मिलने लग पैंदी है। तो धन गुरु नानक देव जी महाराज कहते ने ऐसा करता है अपनी कृत दे च पूरिया होया, उहदे च भय नहीं है, उस दे च वैर नहीं है, उस दे च समा नहीं है, उस दे च है कि नहीं कुछ कह सकते, पर उस च की नहीं है, प्रथम भय नहीं है, वैर नहीं है, और समा नहीं है, काल नहीं है। काल कहने समय नो, वक्त नो, परमात्मा दे च वक्त नहीं है, परमात्मा दे च वैर नहीं है, ते परमात्मा दे च भय भी नहीं है। सगल समगरी डरहे ब्यापी बिन डर करने हारा। महाराज कहने भय सब थाई है, पशुआं दे च, पक्षियां दे च, मनुखां दे च, देवियां दे च, देवतियां दे च, भयभीत ने अपने अपने ढंग दा भय। सगल समगरी डरे व्यापी बिन डर करने हारा, ते भय केवल मौत दा ही है और किसी चीज दा नहीं, किसी चीज दा ही नहीं। सारी सुरक्षा मौत तो है, सारा डर मौत दा है। और गजब दी गल है, मौत दा डर उस दिन मिटदा है जब जीवन दी तरह इस नूं कबूल कर लईए, उस तो पहले नहीं मिटता। जन्म है, जीवन है, तो मौत भी है, कबूल कर। पहला मरण कबूल, जीवन की छड़ आस, तो कबूल नहीं, भयभीत है मनुख। महाराज कहंदे ने उस दे च भय नहीं है। भय क्यों नहीं है? मौत नहीं है, अमिट है, सदीवी है, सत्य है। वैर नहीं है क्योंकि शरीक नहीं है। अक्सर वैर शरीका नाल आउंदा है, उसकी बराबरी तो ही नहीं है कोई, शरीक ही नहीं है कोई, उसकी बराबरी का दावा ही नहीं कर सकता, तो करता ही नहीं। वैर तो रहत है, भय तो रहत है, काल तो रहत है। ये तिन्ने अवस्थावां जो अपने आप दे च इक बारीकी रखी दियां ने, मैं कल सवेरे कल शाम दे दीवान दे च थोड़े सामने खोलन की कोशिश करांगा। वो निर्भय है, वो निर्वैर है, वो अकाल है। अकाल काल नहीं है, उहदे च समा नहीं है, परमात्मा दे च वक्त नहीं है, परमात्मा दे च वैर नहीं है, और परमात्मा दे च भय भी नहीं है। जिस ढंग नाल गुरु ग्रंथ साहब जी महाराज ने, धन गुरु नानक देव जी महाराज ने इस नूं खोलिया, मूल मंत्र दे ए एक एक अखरां दी तह दे जो सज्जन जाना चाहते ने, सुनना चाहते ने, बाकी व्याख्या मैं कल करांगा। निर्भव, निर्वैर, अकाल उसका स्वभाव है। पुरख करता नाम सत ओंकार एक उसका स्वरूप है, उसकी होंद है। एक ओंकार सत नाम करता पुरख उसका स्वरूप है। निर्भव, निरवैर, अकाल ये उसका स्वभाव है, उसकी सीरत है। तो उसकी सीरत नो तुच्छ बुद्धि अनुसार मैं कल शाम नो थोड़े सामने बयान करने की कोशिश करांगा। लेट ना करिए, सारे का हार्दिक तौर पर धन्यवाद। बुल चुक दी क्षमा, धन गुरु नानक देव जी महाराज बख्शिश करन रहमत करन। करम करत होवे नह करम तिस बैसनो का निर्मल धर्म। ए निर्मल धर्म साडी झोली विच पवे कि असी करते पण नू इक पासे कर दईए तो साडा दान भगवान नू पैदा करेगा, साडी सेवा ईश्वरी रस नू पैदा करेगी, साडा जपया होया नाम यकीन जानो प्रभु नू प्रगट करेगा, साडी पढ़ी हुई बाणी गुरु नू प्रगट करेगी। पर साडा करतापण अगे आ गया तो साडा हंकार ते प्रगट हुंदा जाएगा, निरंकार तो दूरी हुंदी जाएगी। करते पण नू इक पासे कर दईए, सारे कर्म निर्मल ते करतापण अपना जोड़ दईए, सारे कर्म मैले तिस बैसनो का निर्मल धर्म। इथे तक सतगुरां ने उस दे स्वरूप दी जो व्याख्या कीती है, तुझ बुद्धि अनुसार मैं थोड़े सामने रखी है, उहदे सुभाव दी व्याख्या। वाकई उसकी जीवन शैली की, उसका सुभाव की है। तो समाप्ति भुल चुक दी शमा। वाहिगुरु जी का खालसा, वाहिगुरु जी की फतेह।